ਕਿਉਂਕਿ ਭਗਤਾਂ ਦੀ ਬਾਣੀ ਪਹਿਲੀ ਵਾਰੀ ਆਈ ਹੈ, ਪਹਿਲੀ ਵਾਰੀ ਵਾਰ ਆਈ ਸੀ, ਇਸ ਕਰਕੇ ਭਗਤਾਂ ਦੇ ਜੀਵਨ ਬਾਰੇ, ਉਹਨਾਂ ਬਾਰੇ ਸਾਰਾ ਕੁਝ ਇੱਥੇ ਆਪਾਂ ਡਿਟੇਲ ਨਾਲ ਦੱਸ ਦੇਣਾ। ਦੁਬਾਰਾ ਜਦੋਂ ਵੀ ਭਗਤ ਬਾਣੀ ਆਵੇਗੀ ਫੇਰ ਨਹੀਂ, ਫੇਰ ਆਪਾਂ ਜਿੰਨੀ ਲੋੜ ਆ ਉਨਾ ਹੀ ਦੱਸਾਂਗੇ। ਸੋ ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਵੇਂ ਹੋਈ? ਸੋ ਜਦੋਂ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ, ਜਿਸ ਵਕਤ ਗੁਰੂ ਰਾਮਦਾਸ ਸਾਹਿਬ ਦੀ ਆਗਿਆ ਅਨੁਸਾਰ ਸ੍ਰੀ ਹਰਿਮੰਦਰ ਸਾਹਿਬ ਦੇ ਉਸਾਰਨ ਦੀ ਸੇਵਾ ਜਿਹੜੀ ਪੂਰੀ ਕਰ ਚੁੱਕੇ, ਤਾਂ ਉਸ ਸਮੇਂ ਇੱਕ ਬਹੁਤ ਭਾਰੀ ਦੀਵਾਨ ਸਜਾ ਕੇ ਇਹ ਵਿਚਾਰ ਪ੍ਰਗਟ ਕੀਤੀ ਕਿ ਇਸ ਹਰਿਮੰਦਰ ਵਿੱਚ ਕਿਸ ਵਸਤੂ ਦਾ ਪੂਜਨ ਹੋਣਾ ਚਾਹੀਦਾ ਹੈ। ਹਰਿਮੰਦਰ ਸਾਹਿਬ ਦੇ ਅੰਦਰ ਹਰ ਜੱਪੇ ਹਰਿਮੰਦਰ ਸਾਜਿਆ, ਸੰਤ ਭਗਤ ਗੁਣ ਗਾਵੈ ਰਾਮ। ਸੋ ਜਿਵੇਂ ਆਮ ਧਾਰਮਿਕ ਸਥਾਨਾਂ ਤੇ ਕਿਸੇ ਨਾ ਕਿਸੇ ਦੀ ਪੂਜਨ ਹੁੰਦਾ ਵੀ ਅੰਦਰ ਹੁਣ ਕੀ ਪ੍ਰਕਾਸ਼ ਕਰਨਾ, ਸੋ ਉਸ ਵਕਤ ਫਿਰ ਹਰਿਮੰਦਰ ਸਾਹਿਬ ਦੇ ਵਿੱਚ ਮਹਾਰਾਜ ਨੇ ਕਿਹਾ ਪੂਜਾ ਕੀਚੈ ਨਾਮ ਧਿਆਈਐ, ਵੀ ਆਪਾਂ ਤਾਂ ਗੁਰਬਾਣੀ ਦੀ ਹੀ ਪੂਜਾ ਕਰਨੀ, ਗੁਰਬਾਣੀ ਦਾ ਹੀ ਪਾਠ ਕਰਨਾ, ਗੁਰਬਾਣੀ ਦਾ ਕੀਰਤਨ, ਕੀਰਤਨ ਹੀ ਪੂਜਾ ਹੈ ਪਰਮਾਤਮਾ, ਨਾਮ ਜਪਣਾ ਬਸ ਇਸੇ ਨੂੰ ਪ੍ਰਵਾਨ ਕਰਦੇ ਨੇ। ਪਰ ਇਸ ਸਮੇਂ ਗੁਰਬਾਣੀ ਦੀਆਂ ਪੋਥੀਆਂ ਸ੍ਰੀ ਗੋਇੰਦਵਾਲ ਸਾਹਿਬ ਬਾਬਾ ਮੋਹਨ ਜੀ ਦੇ ਕੋਲ ਸਨ, ਉਹ ਲਿਆਉਣੀਆਂ ਚਾਹੀਦੀਆਂ। ਤਦੋਂ ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਦਾਸ ਨੂੰ ਆਗਿਆ ਦਿਓ ਤਾਂ ਮੈਂ ਜਾ ਕੇ ਲਿਆਉਂਦਾ। ਮਹਾਰਾਜ ਦੀ ਆਗਿਆ ਪਾ ਕੇ ਭਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਚਲੇ ਗਏ। ਪਹਿਲਾਂ ਸ੍ਰੀ ਬੌਲੀ ਸਾਹਿਬ ਜਾ ਕੇ ਇਸ਼ਨਾਨ ਕੀਤਾ, ਫਿਰ ਬੜੇ ਅਦਬ ਸਤਿਕਾਰ ਨਾਲ ਬਾਬਾ ਮੋਹਨ ਜੀ ਦੇ ਚੁਬਾਰੇ ਪਹੁੰਚੇ। ਸੋ ਦਰਵਾਜ਼ੇ ਦੇ ਅੱਗੇ ਖੜ੍ਹ ਕੇ ਬਹੁਤ ਆਵਾਜ਼ਾਂ ਮਾਰੀਆਂ, ਬੇਨਤੀਆਂ ਕੀਤੀਆਂ, ਪਰ ਬਾਬਾ ਮੋਹਨ ਜੀ ਨੇ ਦਰਵਾਜ਼ਾ ਨਾ ਖੋਲ੍ਹਿਆ। ਉਹਨਾਂ ਨੂੰ ਤੀਜੇ ਪਾਤਸ਼ਾਹ ਨੇ ਕਿਹਾ ਹੋਇਆ ਸੀ ਕੋਈ ਵੀ ਆ ਜੇ ਪੋਥੀਆਂ ਲੈਣ, ਦੇਣੀਆਂ ਨਹੀਂ, ਤੁਸੀਂ ਪੋਥੀਆਂ ਗੁਰੂ ਅਰਜਨ ਦੇਵ ਜੀ ਨੂੰ ਹੀ ਦੇਣੀਆਂ। ਜਾਂ ਸਾਰਾ ਦਿਨ ਸਾਰੀ ਰਾਤ ਆਵਾਜ਼ਾਂ ਮਾਰਦਿਆਂ ਲੰਘ ਗਈ, ਬੇਨਤੀਆਂ ਕਰਦਿਆਂ। ਫਿਰ ਦੂਜੇ ਦਿਨ ਕਿਸੇ ਪ੍ਰੇਮੀ ਨੇ ਕਿਹਾ ਭਾਈ ਸਾਹਿਬ ਜਿਨ੍ਹਾਂ ਨੂੰ ਤੁਸੀਂ ਆਵਾਜ਼ਾਂ ਮਾਰਦੇ ਹੋ ਤਾਂ ਬੜੇ ਮਸਤ ਸੁਭਾਅ ਵਾਲੇ ਨੇ, ਉਹ ਕਿਸੇ ਦੇ ਬੁਲਾਇਆਂ ਬੋਲਦੇ ਨਹੀਂ, ਤੁਸੀਂ ਐਵੇਂ ਕੱਲ੍ਹ ਦੇ ਖੱਪ ਰਹੇ ਹੋ, ਇਹ ਤਾਂ ਸਮਾਧੀ 'ਚ ਬੈਠੇ ਨੇ, ਤਾਂ ਸੁਰਤੀ ਚੜ੍ਹਾ ਕੇ ਉਹਨਾਂ ਨੂੰ ਕਿਹੜਾ ਆਵਾਜ਼ ਸੁਣਦੀ ਹੈ, ਤੁਸੀਂ ਆਪਣਾ ਵਕਤ ਬਰਬਾਦ ਨਾ ਕਰੋ, ਤੁਸੀਂ ਆਪਣੇ ਜਾਓ ਕਾਰਜ ਕਰੋ, ਇਹ ਤਾਂ ਮਰਜ਼ੀ ਦੇ ਮਾਲਕ ਨੇ, ਜਦ ਇਹਨਾਂ ਦਾ ਚਿੱਤ ਕਰੂਗਾ। ਇਹ ਸਮਾਧੀ ਖੋਲ੍ਹਦੇ ਨੇ, ਕਦੇ ਕਦੇ ਬਾਹਰ ਗੇੜਾ ਲਾਉਂਦੇ ਨੇ, ਨਹੀਂ ਤਾਂ ਸਮਾਧੀ ਲੀਨ ਹੋ ਕੇ ਬੈਠੇ ਰਹਿੰਦੇ ਨੇ। ਕਿਉਂ ਸਮਾਧੀ? ਇਸ ਕਰਕੇ ਭਈ ਤਕਲੀਫ਼ ਬੜੀ ਸੀ ਅਫਰੇਵੇਂ ਦੀ। ਜਦੋਂ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ਿਸ਼ ਕੀਤੀ ਸੀ, ਤੀਜੇ ਪਾਤਸ਼ਾਹ ਨੇ ਕਿਹਾ ਸੀ ਆਓ ਬਾਬਾ ਮੋਹਨ ਪਹਿਲਾਂ ਮੱਥਾ ਟੇਕੋ, ਤੁਸੀਂ ਟੇਕੋ। ਕਹਿੰਦੇ ਮੈਂ ਨਹੀਂ ਟੇਕਦਾ ਮੱਥਾ, ਇਹ ਗੱਦੀ ਤਾਂ ਮੇਰਾ ਹੱਕ ਸੀ, ਇਹਨਾਂ ਨੂੰ ਐਵੇਂ ਦੇ ਤੀ। ਜਦ ਬਹੁਤ ਕਿਹਾ ਨਾ ਟੇਕਿਆ, ਕਹਿੰਦੇ ਚੰਗਾ ਅਫਰ ਜੇਗਾ, ਫਰੇਵਾਂ ਹੋ ਜਾਏਗਾ ਤੈਨੂੰ। ਉਹ ਸੱਚਮੁੱਚ ਹੀ ਫਰੇਵਾਂ ਹੋ ਗਿਆ, ਪੇਟ ਫਟਣ ਵਾਲਾ ਹੋ ਗਿਆ। ਫਿਰ ਦੁਖੀ ਹੋਇਆ, ਮਹਾਰਾਜ ਕੋਲ ਆਇਆ। ਮਹਾਰਾਜ ਕਹਿੰਦੇ ਕਹਿੰਦਾ ਹੁਣ ਮੱਥਾ ਟੇਕਦਿਆਂ ਗੁਰੂ ਰਾਮਦਾਸ ਮਹਾਰਾਜ ਨੂੰ? ਸੱਚੇ ਪਾਤਸ਼ਾਹ ਕਹਿੰਦੇ ਉਦੋਂ ਤਾਂ ਬਚਨ ਮੰਨਿਆ ਨਹੀਂ, ਹੁਣ ਇਹਨਾਂ ਦੇ ਸਾਹਿਬਜ਼ਾਦੇ ਆਉਣਗੇ ਅੱਗੇ ਗੁਰੂ ਅਰਜਨ ਦੇਵ ਜੀ ਮਹਾਰਾਜ, ਹੁਣ ਉਦੋਂ ਮੱਥਾ ਟੇਕੇਗਾ, ਤੂੰ ਫੇਰ ਠੀਕ ਹੋਏਗਾ, ਆ ਪੋਥੀਆਂ ਰੱਖ ਲੈ ਕੋਲੇ। ਜਦੋਂ ਉਹਨਾਂ ਨੇ ਸਰੂਪ ਰਚਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਉਦੋਂ ਉਹਨਾਂ ਨੇ ਫਿਰ ਪੋਥੀਆਂ ਲੈਣ ਵਾਸਤੇ ਆਉਣਾ। ਉਸ ਵੇਲੇ ਭਾਈ ਗੁਰਦਾਸ ਜੀ ਫਿਰ ਨਿਰਾਸ਼ ਹੋ ਕੇ ਮੁੜ ਪਏ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਬੇਨਤੀ ਕੀਤੀ। ਮਹਾਰਾਜ ਬਾਬਾ ਮੋਹਨ ਜੀ ਤਾਂ ਬੜੇ ਅਲਮਸਤ ਸੁਭਾਅ ਵਾਲੇ ਆ, ਦਾਸ ਉੱਥੇ ਖੜ੍ਹ ਕੇ ਆਵਾਜ਼ਾਂ ਮਾਰਦਾ ਰਿਹਾ, ਬੇਨਤੀਆਂ ਕਰਦਾ ਰਿਹਾ, ਪਰ ਉਹਨਾਂ ਨੇ ਮੇਰੀ ਕੋਈ ਨਹੀਂ ਸੁਣੀ, ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਸਤਿਗੁਰੂ ਨੇ ਇੱਕ ਆਸ਼ਾ ਇਹ ਵੀ ਦਿਖਾਉਣਾ ਸੀ ਕਿ ਭਾਈ ਗੁਰਦਾਸ ਨੇ ਸ਼ੁਰੂ 'ਚ ਉੱਠ ਕੇ ਕਿਹਾ ਸੀ ਕਿ ਮਹਾਰਾਜ ਮੈਨੂੰ ਹੁਕਮ ਕਰੋ ਮੈਂ ਲਿਆਵਾਂ ਜਾ ਕੇ, ਇਹ ਵੀ ਦਰਸਾਇਆ ਕਿ ਮੈਂ ਦੇ ਸਹਿਤ ਬਾਣੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹਨੇ ਨੂੰ ਬਾਬਾ ਬੁੱਢਾ ਜੀ ਉੱਠ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਜੇ ਆਪ ਦਾਸ ਨੂੰ ਆਗਿਆ ਦਿਓ ਤਾਂ ਦਾਸ ਜਾ ਕੇ ਲਿਆਉਂਦਾ। ਗੁਰੂ ਸਾਹਿਬ ਨੇ ਕਿਹਾ ਚੰਗੀ ਗੱਲ ਹੈ, ਜੇ ਤੁਸੀਂ ਲਿਆ ਸਕਦੇ ਹੋ ਜਾ ਕੇ ਲਿਆਓ। ਬਾਬਾ ਬੁੱਢਾ ਜੀ ਨੂੰ ਬੜਾ ਇਸ ਗੱਲ ਦਾ ਮਾਣ ਸੀ ਕਿ ਮੈਂ ਗੁਰੂ ਘਰ ਸ਼ੁਰੂ ਤੋਂ ਲੈ ਕੇ ਮੈਂ ਇਹ ਕੰਮ ਕਰਕੇ ਆਵਾਂਗਾ। ਗੁਰਾਂ ਦੀ ਆਗਿਆ ਲੈ ਕੇ ਬਾਬਾ ਜੀ ਤੁਰ ਪਏ ਗੋਇੰਦਵਾਲ ਸਾਹਿਬ ਪਹੁੰਚ ਕੇ। ਪਹਿਲਾਂ ਬੌਲੀ ਸਾਹਿਬ ਜਾ ਕੇ ਇਸ਼ਨਾਨ ਕੀਤਾ, ਉੱਥੇ ਅਸਥਾਨ 'ਤੇ ਮੱਥਾ ਟੇਕ ਦਰਸ਼ਨ ਕਰ, ਫਿਰ ਬਾਬਾ ਮੋਹਨ ਜੀ ਦੇ ਚੁਬਾਰੇ ਪਹੁੰਚ ਕੇ ਮੱਥਾ ਟੇਕ ਕੇ ਬੇਨਤੀਆਂ ਕੀਤੀਆਂ। ਪਰ ਬਾਬਾ ਜੀ ਨੇ ਦਰਵਾਜ਼ਾ ਹੀ ਨਹੀਂ ਖੋਲ੍ਹਿਆ। ਬਾਬਾ ਬੁੱਢਾ ਜੀ ਨੂੰ ਬੜਾ ਗੁੱਸਾ ਚੜ੍ਹਿਆ। ਗੁੱਸੇ 'ਚ ਆ ਕੇ ਉਹਨਾਂ ਨੇ ਦਰਵਾਜ਼ੇ ਦੀਆਂ ਜਿਹੜੀਆਂ ਚੂਥੀਆਂ ਹੁੰਦੀਆਂ ਪੁਰਾਣੇ ਟਾਈਮ 'ਤੇ ਹੁੰਦੀਆਂ ਸੀ, ਉਹ ਪੱਟ ਕੇ ਅੰਦਰ ਚਲੇ ਗਏ। ਤਾਂ ਕੀ ਵੇਖਿਆ, ਬਾਬਾ ਮੋਹਨ ਜੀ ਪਦਮ ਆਸਣ ਲਾ ਕੇ ਸਮਾਧੀ 'ਚ ਮਸਤ ਹੋਏ ਬੈਠੇ, ਅਤੇ ਦੁਨੀਆਦਾਰੀ ਦਾ ਕੋਈ ਪਤਾ ਨਹੀਂ। ਸਿਰ ਦੇ ਕੇਸ ਖਿਲਰੇ ਹੋਏ ਨੇ, ਸਰੀਰ ਦਾ ਭਿਆਨਕ ਦਸ਼ਾ ਵੇਖ ਕੇ ਬਾਬਾ ਬੁੱਢਾ ਜੀ ਬੜੇ ਸੁਚਰਜ ਹੋਏ। ਬਾਬਾ ਮੋਹਨ ਜੀ ਦੀ ਸਮਾਧੀ ਖੋਲ੍ਹਣ ਵਾਸਤੇ ਉਹਨਾਂ ਦੇ ਸਰੀਰ ਨੂੰ ਹਿਲਾਇਆ ਵੀ ਜ਼ੋਰ ਜ਼ੋਰ ਨਾਲ, ਬਾਬਾ ਜੀ ਕਰਦੇ ਨੇ। ਉਧਰ ਬਾਬਾ ਮੋਹਰੀ ਜੀ ਨੂੰ ਪਤਾ ਲੱਗਿਆ ਕੋਈ ਸਿੱਖ ਦਰਵਾਜ਼ੇ ਭੰਨ ਕੇ ਅੰਦਰ ਚਲਿਆ ਗਿਆ, ਤਾਂ ਬਾਬਾ ਮੋਹਰੀ ਜੀ ਦੌੜੇ ਆਏ, ਆਉਂਦਿਆਂ ਸਾਰ ਕਹਿਣ ਲੱਗੇ ਇਹਨਾਂ ਤੋਂ ਪਰੇ ਹਟ ਜਾਓ। ਬਾਬਾ ਬੁੱਢਾ ਜੀ ਨੇ ਕਿਹਾ ਅਸੀਂ ਅੰਮ੍ਰਿਤਸਰੋਂ ਆਏ ਹਾਂ, ਸਾਨੂੰ ਗੁਰੂ ਸਾਹਿਬ ਨੇ ਭੇਜਿਆ। ਮੋਹਰੀ ਜੀ ਨੇ ਕਿਹਾ ਬੇਸ਼ੱਕ ਤੁਸੀਂ ਅੰਮ੍ਰਿਤਸਰੋਂ ਆਏ ਹੋ, ਪਰ ਇਹ ਆਪਣਾ ਪਰਾਇਆ ਨਹੀਂ ਦੇਖਣਾ ਇਹਨਾਂ ਨੇ। ਜਦੋਂ ਸਮਾਧੀ ਖੁੱਲ੍ਹੀ ਇਹਨਾਂ ਨੇ ਸਰਾਪ ਦੇ ਦੇਣਾ, ਉਸੇ ਵਕਤ ਕੋਈ ਨਾ ਕੋਈ ਅਨਰਥ ਹੋ ਜਾਣਾ, ਆਪ ਇਹਨਾਂ ਤੋਂ ਪਰੇ ਹਟ ਜਾਓ। ਉਸ ਵੇਲੇ ਬਾਬਾ ਬੁੱਢਾ ਜੀ ਨਿਰਾਸ਼ ਹੋ ਕੇ ਵਾਪਸ ਮੁੜ ਕੇ ਸਾਰੀ ਗੱਲ ਗੁਰੂ ਸਾਹਿਬ ਨੂੰ ਦੱਸੀ। ਮਹਾਰਾਜ, ਉਹ ਤਾਂ ਹਰ ਵੇਲੇ ਸਮਾਧੀ 'ਚ ਹੀ ਲੀਨ ਰਹਿੰਦੇ ਨੇ, ਪੋਥੀਆਂ ਮਿਲਣੀਆਂ ਬਹੁਤ ਔਖੀਆਂ ਹੈ। ਸੋ ਇਹ ਬਚਨ ਸੁਣ ਕੇ ਗੁਰੂ ਸਾਹਿਬ ਜੀ ਆਪ ਤਿਆਰ ਹੋ ਗਏ। ਪਹਿਲਾਂ ਸ੍ਰੀ ਅੰਮ੍ਰਿਤ ਸਰੋਵਰ 'ਚ ਇਸ਼ਨਾਨ ਕਰ ਹਰਿਮੰਦਰ ਸਾਹਿਬ ਅੰਦਰ ਜਾ ਕੇ ਅਰਦਾਸ ਕੀਤੀ, ਫਿਰ ਪਾਲਕੀ ਸਾਹਿਬ ਵਿੱਚ ਬੈਠ ਕੇ ਚਾਲੇ ਪਾਏ। ਸ੍ਰੀ ਗੋਬਿੰਦਵਾਲ ਸਾਹਿਬ ਪਹੁੰਚ ਕੇ ਬੌਲੀ ਸਾਹਿਬ ਇਸ਼ਨਾਨ ਕਰਕੇ ਸਤਿਗੁਰਾਂ ਦਾ ਧਿਆਨ ਕੀਤਾ। ਉਸ ਵੇਲੇ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਦਰਸ਼ਨ ਹੋਏ। ਦਰਸ਼ਨ ਦੇ ਕੇ ਕਿਹਾ ਕਿ ਮੋਹਨ ਜੀ ਦੇ ਕਰੜੇ ਬਚਨ ਸੁਣ ਕੇ ਗੁੱਸਾ ਨਾ ਕਰਨਾ, ਬਚਨ ਸਹਾਰ ਕੇ ਪੋਥੀਆਂ ਲੈ ਲੈਣੀਆਂ। ਇੰਨੇ ਬਚਨ ਕਹਿ ਕੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਅਲੋਪ ਹੋ ਗਏ। ਜਦੋਂ ਗੁਰੂ ਅਰਜਨ ਦੇਵ ਜੀ ਚੱਲ ਕੇ ਹੱਥ ਵਿੱਚ ਤੰਬੂਰਾ ਲੈ ਕੇ ਬਾਬਾ ਮੋਹਨ ਦੇ ਚੁਬਾਰੇ ਅੱਗੇ ਗਲੀ ਦੇ ਵਿੱਚ ਬਹਿ ਕੇ ਲੋਕਾਂ ਨੇ ਦਰੀਆਂ ਖੇਸ ਬਹੁਤ ਲਿਆਂਦੇ, ਪਰ ਮਹਾਰਾਜ ਨੇ ਹੇਠਾਂ ਕੁਛ ਵਿਛਾਇਆ ਨਾ। ਉੱਥੇ ਹੁਣ ਵੀ ਬਾਬਾ ਮੋਹਨ ਜੀ ਦੇ ਚੁਬਾਰੇ ਮੂਹਰੇ ਇੱਕ ਥੜਾ ਬਣਿਆ, ਖੁੱਲ੍ਹਾ ਥਾਂ ਹੈ। ਉਹ ਥੜਾ ਉਸ ਥਾਂ ਦੇ ਉੱਤੇ ਬੈਠਣ ਦੀ ਨਿਸ਼ਾਨੀ ਹੈ ਮਹਾਰਾਜ ਦੀ, ਕਿ ਇੱਥੇ ਗੁਰੂ ਸਾਹਿਬ ਆ ਕੇ ਸਜੇ ਸੀ। ਉੱਥੇ ਮਹਾਰਾਜ ਨੇ ਗੌੜੀ ਮਹੱਲਾ ਪੰਜਵਾਂ ਸ਼ਬਦ ਉਚਾਰਨ ਕੀਤਾ, 248 ਅੰਗ 'ਤੇ ਆਉਂਦਾ ਹੈ। ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ, ਮੋਹਨ ਤੇਰੇ ਸੋਹਨ ਦੁਆਰ ਜੀਉ ਸੰਤ ਧਰਮਸਾਲਾ। ਮੋਹਨ ਨਾਮ ਪਰਮੇਸ਼ਰ ਦਾ, ਨਾਲੇ ਪਰਮੇਸ਼ਰ ਦੀ ਉਪਮਾ ਹੋ ਗਈ, ਔਰ ਨਾਲੇ ਸ਼ਬਦ ਪੜ੍ਹਿਆ। ਇਹ ਸਮਾਧੀ ਸ਼ਬਦ ਤੋਂ ਬਿਨਾਂ ਖੁੱਲ੍ਹਣੀ ਨਹੀਂ ਸੀ। ਗੁਰਾਂ ਨੇ ਇਹ ਜੀ ਧੁਨੀ ਲਾਈ ਸ਼ਬਦ ਦੀ, ਸ਼ਬਦ ਦੇ ਨਾਲ ਸਮਾਧੀ ਖੁੱਲ੍ਹੀ। ਫਿਰ ਅਸਲ ਕਾਰਨ ਇਹ ਸੀ ਕਿ ਸ਼ਬਦ ਨਾਲ ਉਹ ਸਮਾਧੀ ਖੁੱਲ੍ਹਣੀ ਸੀ। ਅਤੇ ਉਸੇ ਵੇਲੇ ਉੱਠ ਕੇ ਬਾਰੀ 'ਚੋਂ ਦੇਖ ਕੇ ਬਚਨ ਤਾਂ ਬੜੇ ਇਹੋ ਜਿਹੇ ਕੀਤੇ ਕਿ ਪਿਤਾ ਨੂੰ ਮਾਰ ਕੇ ਭਰਾਵਾਂ ਨੂੰ ਬਾਹਰ ਕੱਢ ਕੇ ਆਪ ਗੱਦੀ ਸਾਂਭ ਬੈਠੇ ਹੋ, ਹੁਣ ਤੰਬੂਰਾ ਫੜ ਕੇ ਇੱਥੇ ਆ ਗਏ ਹੋ। ਮਹਾਰਾਜ ਨੇ ਪਹਿਲਾਂ ਕਿਹਾ ਸੀ ਗੁੱਸਾ ਨਾ ਕਰਿਓ, ਫਿਰ ਕਹਿਣ ਲੱਗੇ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ, ਮੋਹਨ ਤੂੰ ਮਨ ਹੈ ਏਕ ਜੀ ਅਵਰ ਸਭ ਰਾਲੀ। ਇਸ ਤਰ੍ਹਾਂ ਨਿਮਰਤਾ ਗੁਣ ਧਾਰ ਕੇ ਬਾਬਾ ਮੋਹਨ ਜੀ ਪਾਸੋਂ ਪੋਥੀਆਂ ਲੈ ਕੇ ਪਾਲਕੀ ਸਾਹਿਬ 'ਤੇ ਟਿਕਾ ਕੇ ਅੰਮ੍ਰਿਤਸਰ ਲਿਆਏ। ਪੋਥੀਆਂ ਜਦੋਂ ਦੇਣ ਆਏ ਸੀ ਬਾਬਾ ਜੀ, ਪੋਥੀਆਂ ਲਈ ਪਾਲਕੀ ਲਿਆਂਦੀ, ਪਾਲਕੀ ਸੁਸ਼ੋਭਿਤ ਕੀਤੀਆਂ ਸੀ। ਪਾਲਕੀ ਉੱਥੇ ਹੁਣ ਵੀ ਸੁਸ਼ੋਭਿਤ ਦੱਸਦੇ ਨੇ, ਮੈਂ ਆਪ ਵੀ ਦੇਖੀ ਹੈ, ਦਰਸ਼ਨ ਕੀਤੇ ਨੇ ਸਾਰੀਆਂ ਚੀਜ਼ਾਂ ਦੇ। ਪਰ ਸਾਡੇ 'ਚ ਇੱਕ ਥੋੜ੍ਹੀ ਜਿਹੀ ਰਿਵਾਜ਼ ਜਿਹਾ ਹੁੰਦਾ, ਪਹਿਲੀ ਬਣੀ ਚੀਜ਼ ਨੂੰ ਢਾਹ ਦਿਓ ਜਿਹੋ ਜਿਹੀ ਮਰਜ਼ੀ ਹੋਵੇ। ਉੱਥੇ ਹੁਣ ਚੁੱਲ੍ਹਾ ਜਿਹੜਾ ਬਣਾਇਆ, ਪੁਰਾਣਾ ਚੁੱਲ੍ਹਾ ਢਾਹ ਢੂਹ ਕੇ ਫਿਰ ਪੱਥਰ ਜੇ ਦਾ ਬਣਾ ਤਾ। ਕਾਨੀ ਨਾਲੇ ਤਾਂ ਕਹਿੰਦੇ ਨੇ ਪੱਥਰ ਨੂੰ ਪੂਜਣਾ ਨਹੀਂ ਚਾਹੀਦਾ, ਨਾਲੇ ਪੱਥਰਾਂ ਦੇ ਮਗਰ ਹੀ ਪਏ ਹੋਏ ਸਾਰੇ ਜਾਣੇ। ਸੋ ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਪੋਥੀਆਂ ਤਾਂ ਮੈਂ ਠੀਕ ਆ ਲੈ ਲਓ, ਪਰ ਚਰਨੀ ਹੱਥ ਲਾ ਲੈਣ ਦਿਓ। ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ ਆਪ ਵੱਡੇ ਹੋ, ਸਤਿਕਾਰਯੋਗ ਹੋ, ਮਾਮਾ ਜੀ ਹੋ ਸਾਡੇ, ਨਹੀਂ ਕਹਿੰਦੇ ਮੈਨੂੰ ਚਰਨੀ ਹੱਥ ਲਾ ਲੈਣ ਦੋ। ਮੈਨੂੰ ਗੁਰੂ ਪਿਤਾ ਜੀ ਦਾ ਬਚਨ ਸੀ ਕਿ ਫਰੇਵਾਂ ਤਾਂ ਹਟਣਾ ਜੇ ਗੁਰੂ ਅਰਜਨ ਦੇਵ ਦੇ ਚਰਨੀ ਹੱਥ ਲਾਓਗੇ, ਮੱਥਾ ਟੇਕੋਗੇ। ਫਿਰ ਆਪਣਾ ਮਾਣ ਛੱਡ ਕੇ ਚਰਨਾਂ ਨੂੰ ਜਦੋਂ ਮੱਥਾ ਟੇਕਿਆ ਤਾਂ ਫਰੇਵੇਂ ਦਾ ਰੋਗ ਦੂਰ ਹੋਇਆ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੰਗੇ ਚਰਨੀ ਚੱਲ ਕੇ ਚੌਰ ਸਾਹਿਬ ਕਰਦੇ ਹੋਏ ਖਡੂਰ ਸਾਹਿਬ ਰਾਤ ਕੱਟੀ, ਫਿਰ ਅੱਗੇ ਆਏ। ਇਹ ਸਾਰਾ ਸ਼ਾਮ ਦੀ ਕਥਾ ਵਿੱਚ ਪ੍ਰਸੰਗ ਆਵੇਗਾ ਖੁੱਲ੍ਹ ਕੇ। ਫਿਰ ਸਤਿਗੁਰੂ ਜੀ ਆਏ ਜਿੱਥੇ ਅੰਮ੍ਰਿਤਸਰ ਸਾਹਿਬ, ਇਹ ਸੱਜੇ ਪਾਸੇ ਦੁੱਖ ਭੰਜਣੀ ਬੇਰੀ ਆ, ਖੱਬੇ ਪਾਸੇ ਇੱਕ ਥੜੇ ਦੇ ਉੱਤੇ ਪਾਲਕੀ ਬਣੀ ਹੋਈ ਪੱਥਰ ਦੀ, ਉਹਨੂੰ ਅੜਸਠ ਤੀਰਥ ਕਹਿੰਦੇ ਨੇ, ਘਾਟ। ਉੱਥੇ ਹੁਣ ਥੜਾ ਸਾਹਿਬ ਬਣਿਆ, ਉਸ ਜਗ੍ਹਾ ਦੇ ਉੱਤੇ ਪੋਥੀਆਂ ਸੁਸ਼ੋਭਿਤ ਕਰਕੇ ਸਾਰੀ ਰਾਤ ਦੀਵਾਨ ਲੱਗਿਆ, ਕੀਰਤਨ ਹੋਇਆ। ਮਹਾਰਾਜ ਨੇ ਇਹ ਸ਼ਬਦ ਪੜ੍ਹੇ ਸੀ ਉੱਥੇ, ਗੌੜੀ ਗੁਆਰੇ ਦੀ ਮਹੱਲਾ ਪੰਜਵਾਂ, ਹਮ ਧਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿ ਸੁਭਾਏ, ਰਹਾਉ ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨ ਮੋਲ, ਭਰੇ ਭੰਡਾਰ ਅਖੂਟ ਅਤੋਲ, ਕਾਵੈ ਖਰਚ ਹਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋਇਤ ਖਜ਼ਾਨੈ ਲਿਆ ਰਲਾਏ। ਸਾਰੰਗ ਮਹੱਲਾ ਪੰਜਵਾਂ। ਪੋਥੀ ਪਰਮੇਸ਼ਰ ਕਾ ਥਾਨ, ਸਾਧੂ ਸੰਗ ਗਾਵੈ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਇਸ ਤਰ੍ਹਾਂ ਸਾਰੀ ਰਾਤ ਕੀਰਤਨ ਹੁੰਦਾ ਰਿਹਾ। ਦਿਨ ਚੜ੍ਹਦਿਆਂ ਨਾਲ ਭਾਈ ਗੁਰਦਾਸ ਜੀ ਨੂੰ ਕਿਹਾ, ਹੁਣ ਕੋਈ ਅਜਿਹੀ ਜਗ੍ਹਾ ਦੇਖੋ ਜਿੱਥੇ ਬੈਠਿਆਂ ਚਿੱਤ ਪ੍ਰਸੰਨ ਹੋ ਰਹੇ, ਪਰ ਹੋਵੇ ਬਿਲਕੁਲ ਇਕਾਂਤ ਥਾਂ। ਭਾਈ ਗੁਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਜੀ ਜਿਹੜੀ ਥਾਂ ਆਪ ਜੀ ਨੂੰ ਭਾਵੇ ਉਹੀ ਚੰਗੀ। ਸੋ ਉਸੇ ਵੇਲੇ ਗੁਰੂ ਸਾਹਿਬ ਜੀ ਭਾਈ ਗੁਰਦਾਸ ਜੀ ਨੂੰ ਨਾਲ ਲੈ ਕੇ ਤੁਰ ਪਏ। ਜਿੱਥੇ ਹੁਣ ਰਾਮਸਰ ਸਾਹਿਬ ਗੁਰਦੁਆਰਾ ਸਾਹਿਬ ਹੈ, ਇਹ ਥਾਂ ਗੁਰੂ ਸਾਹਿਬ ਨੂੰ ਪਸੰਦ ਆਈ। ਮੁੱਖੋਂ ਇਸ ਤਰ੍ਹਾਂ ਬਚਨ ਕਿਹਾ, ਭਾਈ ਇਹ ਜਗ੍ਹਾ ਪੰਚਵਟੀ ਜੈਸੇ ਰਮਣੀਕ ਥਾਂ ਹੈ, ਬਈ ਇਹ ਜਗ੍ਹਾ ਬੈਠ ਕੇ ਵਿਚਾਰ ਕਰਨਾ। ਉਸ ਵੇਲੇ ਹੁਕਮ ਦੇ ਅਨੁਸਾਰ ਸੁੰਦਰ ਥੜਾ ਬਣਵਾਇਆ, ਇੱਕ ਪਹਿਰ ਵਿੱਚ ਸਰੋਵਰ ਤਿਆਰ ਕਰ ਲਿਆ। ਬੜਾ ਸੁੰਦਰ ਸਰੋਵਰ ਰਾਮਸਰ ਸਾਹਿਬ ਦਾ ਮਹਾਰਾਜ ਨੇ ਰਚਨਾ ਕੀਤਾ। ਪਰੇ ਬਾਬਾ ਦੀਪ ਸਿੰਘ ਦਾ ਸਥਾਨ ਹੈ ਜਿੱਧਰ, ਉਦੋਂ ਤਾਂ ਇਹ ਅਸਥਾਨ ਨਹੀਂ ਸੀ, ਉਦੋਂ ਤਾਂ ਪਰੇ ਜੰਗਲੀ ਹੁੰਦਾ ਸੀ। ਇਸ ਕਰਕੇ ਉਹ ਥਾਂ ਦੇ ਉੱਤੇ ਮਹਾਰਾਜ ਨੇ ਸਰੋਵਰ ਰਚਿਆ ਅਤੇ ਬਚਨ ਕੀਤਾ, ਗੌੜੀ ਮਹੱਲਾ ਪੰਜਵਾਂ 198 ਅੰਕ ਤੇ, ਨਿਤ ਪ੍ਰਤ ਨਾਵਣ ਰਾਮ ਸਰ ਕੀਜੈ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ, ਰਹਾਉ ਨਿਰਮਲ ਉਦਕ ਗੋਬਿੰਦ ਕਾ ਨਾਮ, ਮੱਜਨ ਕਰਤ ਪੂਰਨ ਸਭ ਕਾਮ। ਸਤਿਗੁਰੂ ਕਹਿੰਦੇ ਨਿਤ ਪ੍ਰਤ ਨਾਵਣ ਰਾਮ ਸਰ ਕੀਜੈ। ਇਹ ਜਿਹੜਾ ਰਾਮਸਰ ਸਾਹਿਬ ਸਥਾਨ ਹੈ, ਇੱਥੇ ਰੋਜ਼ ਇਸ਼ਨਾਨ ਕਰਨਾ, ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਤੋਂ ਭਾਵ ਉੱਤੇ ਜਿਹੜਾ ਮਾੜਾ ਮੋਟਾ ਕੋਈ ਬੂਰ ਜਿਹਾ ਆ ਜਾਂਦਾ ਉਹਨੂੰ ਝੋਲ ਕੇ ਪਰੇ ਕਰਕੇ ਇਹਦੇ ਵਿੱਚੋਂ ਰਸ ਲੈਣਾ, ਇਸ਼ਨਾਨ ਕਰਨਾ, ਜਲ ਛਕਣਾ। ਸੋ ਸਤਿਗੁਰੂ ਮਹਾਰਾਜ ਨੇ ਪ੍ਰਤੱਖ ਵੀ ਇਸ਼ਨਾਨ ਨੂੰ ਕਿਹਾ ਅਤੇ ਅੰਦਰ ਅੰਤਰੀਵ ਇਸ਼ਨਾਨ ਨੂੰ ਵੀ ਕਿਹਾ, ਕਿਉਂਕਿ ਸਾਡਾ ਦੋਨਾਂ ਇਸ਼ਨਾਨਾਂ ਨਾਲ ਹੀ ਸੰਬੰਧ ਹੈ। ਸਰੀਰਕ ਇਸ਼ਨਾਨ ਵੀ ਅਸੀਂ ਕਰਨਾ, ਨਾਲ ਨਾਲ ਅੰਦਰਲਾ ਇਸ਼ਨਾਨ ਵੀ ਸਤਿਗੁਰੂ ਦਾ ਹੁਕਮ ਹੈ ਆਪਾਂ ਨੂੰ। ਸੋ ਇੱਕ ਤੰਬੂ ਆਪਣੇ ਲਈ, ਦੂਜਾ ਤੰਬੂ ਭਾਈ ਗੁਰਦਾਸ ਜੀ ਵਾਸਤੇ ਲਵਾਤਾ। ਉਹ ਜਗ੍ਹਾ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਲਿਖਵਾਉਣਾ ਸ਼ੁਰੂ ਕਰਤਾ। ਪਹਿਲਾਂ ਸ੍ਰੀ ਜਪਜੀ ਸਾਹਿਬ ਰਹਿ ਰਾਸ ਕੀਰਤਨ ਸੋਹਿਲਾ ਦਾ ਪਾਠ, ਇਹ ਤਿੰਨ ਸੰਧਿਆ ਲਿਖਵਾ ਕੇ, ਫਿਰ ਸ੍ਰੀ ਰਾਗ ਵਿੱਚ ਗੁਰੂ ਨਾਨਕ ਦੇਵ ਦੇ ਸ਼ਬਦ, ਫਿਰ ਤੀਜੇ ਪਾਤਸ਼ਾਹ ਸ਼ਬਦ, ਫਿਰ ਚੌਥੇ ਪਾਤਸ਼ਾਹ ਸ਼ਬਦ ਲਿਖਵਾ ਕੇ ਫਿਰ ਆਪਣੇ ਸ਼ਬਦ ਲਿਖਵਾਏ। ਇਸੇ ਤਰ੍ਹਾਂ ਅਸ਼ਟਪਦੀਆਂ ਅਤੇ ਛੰਤਾਂ ਦੀ ਰੀਤੀ ਵਰਣਨ ਕਰਕੇ ਵਾਰ ਲਿਖਵਾਈ। ਵਾਰ ਲਿਖਵਾ ਕੇ ਮਹਾਰਾਜ ਨੇ ਕਿਹਾ, ਭਾਈ ਸਾਹਿਬ ਜੀ ਹੁਣ ਭਗਤ ਬਾਣੀ ਲਿਖੋ। ਭਾਈ ਗੁਰਦਾਸ ਜੀ ਨੇ ਕਿਹਾ, ਭਗਤ ਆਏ ਤਾਂ ਕੋਈ ਨਹੀਂ ਮਹਾਰਾਜ, ਦਿਖੇ ਤਾਂ ਹੈ ਨਹੀਂ। ਮਹਾਰਾਜ ਕਹਿਣ ਲੱਗੇ, ਭਗਤ ਲੋਕ ਅੰਮ੍ਰਿਤ ਵੇਲੇ ਰੋਜ਼ ਆਉਂਦੇ ਸਾਡੇ ਪਾਸ ਅਤੇ ਆਪਣੇ ਸੁੰਦਰ ਸ਼ਬਦਾਂ ਵਿੱਚ ਸਾਡੇ ਨਾਲ ਬਚਨ ਬਿਲਾਸ ਕਰ ਜਾਂਦੇ ਨੇ। ਜੇ ਤੁਸੀਂ ਦਰਸ਼ਨ ਕਰਨੇ ਆ ਤਾਂ ਕੱਲ੍ਹ ਦੋ ਘੜੀਆਂ ਪਹਿਲਾਂ ਆ ਜਾਇਓ। ਦੂਜੇ ਦਿਨ ਭਾਈ ਸਾਹਿਬ ਦੋ ਘੜੀਆਂ ਪਹਿਲਾਂ ਆਏ ਤਾਂ ਬਾਹਰ ਖੜ੍ਹ ਕੇ ਭਗਤਾਂ ਦੇ ਦਰਸ਼ਨ ਕੀਤੇ, ਉਹਨਾਂ ਦੇ ਬਚਨ ਵੀ ਸੁਣੇ। ਜਿਸ ਵੇਲੇ ਭਗਤ ਉੱਠ ਕੇ ਬਾਹਰ ਆਏ ਤਾਂ ਭਾਈ ਗੁਰਦਾਸ ਜੀ ਨੂੰ ਮਿਲ ਕੇ ਕੁਝ ਕੁ ਬਚਨ ਬਿਲਾਸ ਕਰਕੇ ਅਲੋਪ ਹੋ ਗਏ। ਭਾਈ ਗੁਰਦਾਸ ਜੀ ਅੰਦਰ ਗਏ ਤਾਂ ਹਜ਼ੂਰ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਭਗਤਾਂ ਦੇ ਦਰਸ਼ਨ ਹੋਏ ਜਾਂ ਨਹੀਂ? ਭਾਈ ਸਾਹਿਬ ਨੇ ਕਿਹਾ ਹਾਂ ਜੀ, ਆਪ ਦੀ ਕਿਰਪਾ ਨਾਲ ਭਗਤਾਂ ਦੇ ਦਰਸ਼ਨ ਹੋ ਗਏ ਨੇ। ਫਿਰ ਸਤਿਗੁਰਾਂ ਦੀ ਆਗਿਆ ਪਾ ਕੇ ਭਗਤ ਬਾਣੀ ਲਿਖਣ ਲੱਗ ਪਏ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਇਹ ਨਿਯਮ ਸੀ ਕਿ ਰੋਜ਼ ਹੀ ਪਹਿਲੇ ਪੈਰ ਦੀਵਾਨ ਵਿੱਚ ਆ ਕੇ ਸੁਸ਼ੋਭਿਤ ਹੋਣਾ, ਸਿੱਖਾਂ ਨੂੰ ਅੰਮ੍ਰਿਤ ਰੂਪ ਮਿੱਠੇ ਬਚਨਾਂ ਦੁਆਰਾ ਉਪਦੇਸ਼ ਦੇ ਕੇ ਨਿਹਾਲ ਕਰਨਾ। ਜਦ ਲਾਹੌਰ ਸ਼ਹਿਰ ਦੇ ਰਹਿਣ ਵਾਲੇ ਪਰਉਪਕਾਰੀ ਸਿੱਖ ਭਾਈ ਲੱਦਾ ਜੀ ਸੱਤੇ ਬਲਵੰਡੇ ਰਬਾਬੀ ਦਾ ਭੁੱਲ ਬਖਸ਼ਾ ਕੇ ਲਾਹੌਰ ਵਾਪਸ ਪਹੁੰਚੇ ਤਾਂ ਇਹਨਾਂ ਨੇ ਗੁਰੂ ਸਾਹਿਬ ਦੀ ਬੜੀ ਉਸਤਤ ਉਚਾਰੀ। ਉਸਤਤ ਕਰਦਿਆਂ ਇਹ ਵੀ ਸਾਰਿਆਂ ਨੂੰ ਸੁਣਾਇਆ ਕਿ ਕਲਯੁਗੀ ਜੀਵਾਂ ਦੇ ਤਾਰਨ ਵਾਸਤੇ ਸਤਿਗੁਰੂ ਜੀ ਇੱਕ ਜਹਾਜ਼ ਰਚ ਰਹੇ ਨੇ, ਭਾਵ ਕਹਿਣ ਤੋਂ ਕਿ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਖਵਾ ਰਹੇ ਨੇ, ਜਿਸ ਵਿੱਚ ਪੰਜੇ ਗੁਰਾਂ ਦੀ ਬਾਣੀ ਅਤੇ ਪੁਰਾਤਨ ਭਗਤਾਂ ਦੀ ਬਾਣੀ ਹੈ। ਉਸ ਸਮੇਂ ਲਾਹੌਰ ਨਿਵਾਸੀ ਕਾਨ੍ਹਾ ਅਤੇ ਭਗਤਾਂ ਨੇ ਹੋਰ ਸਾਰਿਆਂ ਨੇ ਗੱਲ ਸੁਣ ਕੇ ਆਪਸ ਵਿੱਚ ਬਹਿ ਕੇ ਸਲਾਹ ਕੀਤੀ, ਅਸੀਂ ਵੀ ਜਾ ਕੇ ਬਾਣੀ ਸੁਣਾਈਏ, ਸਾਡੀ ਬਾਣੀ ਵੀ ਉਸੇ ਬਾਣੀ ਦੇ ਨਾਲ ਲਿਖੀ ਜਾਵੇ। ਇਹ ਸਲਾਹ ਕਰਕੇ ਲਾਹੌਰ ਨਿਵਾਸੀ ਕਾਨ੍ਹਾ, ਪੀਲੋ, ਛੱਜੂ ਅਤੇ ਸ਼ਾਹ ਹੁਸੈਨ ਇਹ ਚਾਰੇ ਭਗਤ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਅਤੇ ਗੁਰੂ ਸਾਹਿਬ ਦੇ ਕੋਲ ਆ ਕੇ ਨਮਸਕਾਰ ਕੀਤੀ ਮਹਾਰਾਜ ਨੂੰ, ਜਿਵੇਂ ਕਰਦੇ ਹੁੰਦੇ ਆ। ਮੱਥਾ ਤਾਂ ਉਹਨਾਂ ਨੇ ਹਿਸਾਬ ਜੀ ਦਾ ਹੀ ਟੇਕਿਆ, ਆਪਣੇ ਆਪ ਨੂੰ ਥੋੜ੍ਹਾ ਵੱਡਾ ਵੀ ਸਮਝਦੇ ਸੀ, ਉਮਰਾਂ ਵੀ ਵੱਡੀਆਂ ਸੀ। ਕਾਨ੍ਹੇ ਨੇ ਫਿਰ ਬੜੇ ਗੁੱਸੇ ਜਿਹੇ 'ਚ ਆ ਕੇ ਕਿਹਾ ਕਿ ਆਪ ਜੀ ਨੇ ਪਿਛਲੇ ਭਗਤਾਂ ਨੂੰ ਬੁਲਾ ਕੇ ਉਹਨਾਂ ਦੀ ਬਾਣੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕੀਤੀ, ਸਾਨੂੰ ਕਿਉਂ ਨਹੀਂ ਯਾਦ ਕੀਤਾ? ਅਸੀਂ ਹੁਣ ਦੇ ਭਗਤ, ਸਾਡੀ ਬਾਣੀ ਵੀ ਚੜਾਓ। ਸਤਿਗੁਰੂ ਮਹਾਰਾਜ ਨੇ ਬਹੁਤ ਨਿਮਰਤਾ ਅਤੇ ਪਿਆਰ ਦੇ ਨਾਲ ਕਿਹਾ, ਉਹ ਭਗਤ ਤਾਂ ਪਰਮਾਤਮਾ ਦੇ ਸੰਕਲਪ ਅਨੁਸਾਰ ਜੀਵਨ ਮੁਕਤ ਅਵਸਥਾ 'ਚ ਪ੍ਰਾਪਤ ਹੋਏ ਸੀ, ਇੱਥੇ ਆ ਕੇ ਬਾਣੀ ਉਚਾਰਦੇ ਨੇ। ਜੋ ਬਾਣੀ ਇੱਥੇ ਲਿਖਣੀ ਮੁਨਾਸਬ ਸਮਝਦੇ ਆ ਉਹ ਲਿਖਾਈ ਜਾਂਦੇ ਆ, ਤਾਂ ਸਾਨੂੰ ਤਾਂ ਕੋਈ ਇਤਰਾਜ਼ ਨਹੀਂ, ਤੁਸੀਂ ਆਪਣੀ ਬਾਣੀ ਉਚਾਰੋ। ਜੇ ਗੁਰਬਾਣੀ ਦੇ ਆਸ਼ੇ ਅਨੁਸਾਰ ਹੋਵੇਗੀ, ਜਿਹੜਾ ਆਸ਼ਾ ਗੁਰੂ ਨਾਨਕ ਦੇਵ ਜੀ ਨੇ ਦਿੱਤਾ, ਨਿਮਰਤਾ ਵਾਲਾ ਹਉ ਤੋਂ ਰਹਿਤ, ਉਹ ਅਸੀਂ ਫਿਰ ਲਿਖ ਦਿਆਂਗੇ ਜੇ ਬ੍ਰਹਮ ਗਿਆਨ ਵਾਲੀ ਬਾਣੀ ਹੋਈ ਤੁਹਾਡੀ। ਸਭ ਤੋਂ ਪਹਿਲਾਂ ਕਾਨ੍ਹੇ ਭਗਤ ਨੇ ਇਸ ਤਰ੍ਹਾਂ ਉਚਾਰਨ ਕੀਤੀ, ਉਹੀ ਰੇ ਮੈਂ ਉਹੀ ਰੇ, ਜਾ ਕੋ ਵੇਦ ਪੁਰਾਣ ਸਭ ਗਾਵ ਹੈ, ਖੋਜਤ ਖੋਜ ਨਾ ਕੋਈ ਰੇ, ਜਾ ਕੋ ਨਾਰਦ ਸਾਰਦ ਸੇਵ ਹੈ, ਸੇਵ ਹੈ ਦੇਵੀ ਦੇਵਾ ਰੇ, ਬ੍ਰਹਮਾ ਵਿਸ਼ਨ ਮਹੇਸ਼ ਅਰਾਧ ਹੈ, ਸਭ ਕਰਦੇ ਜਾ ਕੀ ਸੇਵਾ ਰੇ, ਕਹਿ ਕਾਨ੍ਹਾ ਅਸ ਮਮ ਸਰੂਪ ਹੈ, ਅਪਰਮ ਪਰ ਪੁਰਖ ਅਭੇਵਾ ਰੇ। ਇਹ ਬਾਣੀ ਸੁਣ ਕੇ ਗੁਰੂ ਸਾਹਿਬ ਨੇ ਵਿਚਾਰਿਆ, ਜੇ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਲਿਖ ਦਿੱਤੀ ਤਾਂ ਕਲਯੁਗੀ ਜੀਵ ਨਿਊਣ ਬੁੱਧੀ ਵਾਲੇ ਇਸ ਪਾਸੇ ਨੂੰ ਪੜ੍ਹ ਸੁਣ ਕੇ ਹੰਕਾਰ ਸਹਿਤ ਹੋ ਜਾਣਗੇ, ਸਗੋਂ ਨਾਸਤਿਕਤਾ ਹੀ ਵੱਧ ਜਾਵੇਗੀ। ਕੋਈ ਭਜਨ ਸਿਮਰ ਨਹੀਂ ਕਰੇਗਾ ਅਤੇ ਵਿਸ਼ੇ ਵਿਕਾਰਾਂ ਵੱਲ ਦੌੜਨਗੇ, ਮੈਂ ਉਹੀ ਰੇ ਮੈਂ ਉਹੀ ਕਿ ਮੈਂ ਕਿਹੜਾ ਘੱਟ ਹਾਂ। ਪਾਪ ਕਰਮ ਨੂੰ ਸਮਝਣਗੇ ਨਹੀਂ, ਬਸ ਉਹੀ ਉਹੀ ਸ਼ਬਦ ਉਚਾਰਨ ਕਰਦੇ ਹੋਏ ਕਹਿਣਗੇ ਮੈਂ ਹੀ ਬ੍ਰਹਮ ਹੈ, ਮੈਂ ਹੀ ਬ੍ਰਹਮ ਹੈ। ਸੋ ਇਸ ਕਰਕੇ ਜੋ ਸੁਖ ਨਿੱਤ ਪ੍ਰਕਾਸ਼ ਵਿਭੂ ਨਾਮ ਰੂਪ ਆਧਾਰ, ਮਤ ਨਾ ਲਖੇ ਜੇ ਮਤ ਲਖੇ, ਸੋ ਮੈਂ ਸੁੱਧ ਅਪਾਰ। ਇਸ ਕਾਰਨ ਕਰਕੇ ਇਹ ਭਗਤ ਜੀ ਇਹ ਬਾਣੀ ਭਗਤੀ ਤੋਂ ਬਿਨਾਂ ਕੇਵਲ ਗਿਆਨ ਰੂਪ ਹੋਣ ਕਰਕੇ ਗੁਰੂ ਗ੍ਰੰਥ ਸਾਹਿਬ ਲਿਖਣੇ ਯੋਗ ਨਹੀਂ। ਸਮਝਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਜੀ ਇਕੱਲਾ ਗਿਆਨ ਨਹੀਂ ਪ੍ਰਵਾਨ ਕਰਦੇ, ਸਤਿਗੁਰੂ ਨਾਲ ਭਗਤੀ ਵਿੱਚ ਭਿੱਜਿਆ ਹੋਇਆ ਗਿਆਨ ਮੰਗਦੇ ਨੇ, ਖੁਸ਼ਕੀ ਵਾਲੇ ਗਿਆਨ ਨੂੰ ਸਤਿਗੁਰੂ ਪ੍ਰਵਾਨ ਨਹੀਂ ਕਰਦੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਕਿ ਬ੍ਰਹਮ ਗਿਆਨ ਅਤੇ ਘਿਓ ਇੱਕ ਸਮਾਨ, ਕਿ ਤੈਨੂੰ ਜਿਹੜਾ ਗਿਆਨ ਹੈ ਨਾ ਇਹ ਨਿਰਾ ਗਿਆਨ ਹੀ ਗਿਆਨ ਹੈ, ਭਗਤੀ ਨਹੀਂ ਹੈ ਇਹਦੇ ਵਿੱਚ। ਕਿਉਂਕਿ ਸਤਿਗੁਰੂ ਕਹਿੰਦੇ ਕਫੀ ਹੰਕਾਰੀ ਖਾਏ ਗ੍ਰਹਿਣ ਕਰ ਛਾਤੀ ਬੋਝ ਬਦਰ ਬੜ ਮਾਨ। ਜੇ ਬੰਦੇ ਨੂੰ ਬਲਗਮ ਹੋਈ ਹੋਈ ਹੈ ਹੰਕਾਰ ਦੀ ਬਲਗਮ, ਅਤੇ ਜੇ ਉਹ ਫਿਰ ਅੱਗਿਓਂ ਘਿਓ ਖਾਵੇ ਤਾਂ ਹੋਰ ਜ਼ਿਆਦਾ ਵੱਧ ਜਾਂਦੀ ਹੈ। ਪੀਤੀ ਸਹਿਤ ਵਿਕਾਰੀ ਜੇ ਨਾਲ ਵਿਸ਼ਾ ਲੱਗੇ ਅਤ ਘਾਰ ਮਹਾਨ। ਸੋ ਜਿਹਨੂੰ ਪਿੱਤਾ ਭਾਵ ਗਰਮੀ ਹੋਈ ਹੋਵੇ ਉਹਨੂੰ ਵੀ ਘਿਓ ਰਾਸ ਨਹੀਂ ਆਉਂਦਾ ਇਕੱਲਾ, ਪੁਸ਼ਟ ਹੋਣ ਗਤ ਪ੍ਰਾਪਤ ਹੋਏ ਨਾ ਰੋਗੀ ਕਸ਼ਟ ਨਰਕ ਪਹਿਚਾਨ। ਕਹਿੰਦੇ ਤਾਕਤਵਰ ਤਾਂ ਉਹਨੇ ਕੀ ਹੋਣਾ, ਹੋਰ ਜ਼ਿਆਦਾ ਕਸ਼ਟ ਵੱਧ ਜਾਂਦਾ। ਸੁੱਖ ਤੋਂ ਰਹਿਓ ਮਹਾਂ ਦੁੱਖ ਪਾਵ ਹੈ, ਜਾਂ ਤੇ ਹਮਰੇ ਨਹੀਂ ਪ੍ਰਮਾਣ। ਇਸ ਕਰਕੇ ਸਾਨੂੰ ਇਹ ਬਾਣੀ ਪ੍ਰਵਾਨ ਨਹੀਂ। ਸੋ ਬ੍ਰਹਮ ਗਿਆਨ ਕ੍ਰਿਤ ਕੋ ਲੇਕਰ ਮਿਸ਼ਰੀ ਭਗਤ ਮਿਲਾਵਣ ਠਾਨ। ਕਹਿੰਦੇ ਬ੍ਰਹਮ ਗਿਆਨ ਦੇ ਵਿੱਚ ਮਿਸ਼ਰੀ ਵੀ ਪਾਉਣੀ ਹੈ ਭਗਤੀ ਦੀ, ਤਾਂ ਮਿਠਾਸ ਵੀ ਪੈਦਾ ਕਰਨੀ ਹੈ। ਸੁਖਦਾਇਕ ਸਭ ਨਰਕੋ ਜਾਨੋ, ਇਸ ਪ੍ਰਕਾਰ ਕਰ ਲਏ ਕਲਿਆਣ। ਇਸ ਤਰ੍ਹਾਂ ਕਲਿਆਣ ਹੁੰਦੀ ਹੈ, ਕਿਉਂਕਿ ਬ੍ਰਹਮ ਗਿਆਨ ਅਤੇ ਘਿਓ ਇਹ ਦੋਵੇਂ ਇੱਕ ਸਮਾਨ ਹੀ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਜਿਵੇਂ ਕਫੀ ਜਿਹੜਾ ਹੁੰਦਾ ਬਲਗਮ ਵਾਲਾ ਬੰਦਾ ਘਿਓ ਨੂੰ ਖਾਵੇ ਤਾਂ ਉਹਦੀ ਛਾਤੀ ਉੱਪਰ ਬੋਝ ਜਿਹਾ ਹੋ ਜਾਂਦਾ ਹੈ, ਤਿਵੇਂ ਹੰਕਾਰੀ ਪੁਰਸ਼ ਜੇ ਬ੍ਰਹਮ ਗਿਆਨ ਕੋ ਉਚਾਰੇ ਤਾਂ ਉਹਨੂੰ ਬੜਾ ਮਾਣ ਹੰਕਾਰ ਵੱਧ ਜਾਂਦਾ ਹੈ। ਇੱਕ ਪਾਸੇ ਹੰਕਾਰੀ ਵੀ ਹੋਵੇ, ਇੱਕ ਪਾਸੇ ਬ੍ਰਹਮ ਗਿਆਨ ਦੀਆਂ ਬਾਤਾਂ ਕਰੇ। ਦੂਜਾ ਦ੍ਰਿਸ਼ਟਾਂਤ ਇਉਂ ਹੈ, ਜਿਵੇਂ ਪਿੱਤ ਵਾਲਾ ਪੁਰਸ਼ ਘਿਓ ਨੂੰ ਖਾਵੇ, ਗਰਮੀ ਹੋਵੇ ਜਿਹਦੇ ਅੰਦਰ, ਉਹਨੂੰ ਦਸਤ ਲੱਗ ਜਾਂਦੇ ਘਿਓ ਖਾ ਕੇ। ਇਸੇ ਤਰ੍ਹਾਂ ਜਿਹੜਾ ਵਿਕਾਰੀ ਬੰਦਾ ਬ੍ਰਹਮ ਗਿਆਨ ਦੀ ਜੇ ਗੱਲ ਕਰੇ, ਮੈਂ ਬ੍ਰਹਮ ਹੂੰ, ਉਹਨੂੰ ਵਿਸ਼ਿਆਂ ਰੂਪੀ ਦਸਤ ਲੱਗ ਜਾਂਦੇ ਨੇ। ਜਿਵੇਂ ਵਿਦਾਂਤ ਵਾਲੇ ਜਿਹੜੇ ਨੇ, ਉਹ ਜਦ ਵਿਦਾਂਤ ਪੜ੍ਹਾਉਂਦੇ ਨੇ ਕਾਂਸ਼ੀ 'ਚ, ਉੱਥੋਂ ਦੇ ਪੰਡਤਾਂ ਨਾਲ ਬਹੁਤ ਪਹਿਲਾਂ ਇੱਕ ਗੱਲ ਹੋਈ ਸੀ, ਉਹ ਕਹਿੰਦੇ ਸਾਨੂੰ ਇੱਕ ਬੜੀ ਵੱਡੀ ਪ੍ਰੋਬਲਮ ਆ ਗਈ ਉੱਥੇ, ਕਿ ਉੱਥੇ ਵਿਦਾਂਤ ਤਾਂ ਬਹੁਤ ਸਿੱਖਦੇ ਲੋਕ ਸਾਡੇ ਕੋਲ ਆ ਕੇ, ਲੜਕੇ ਲੜਕੀਆਂ ਹੋਰ ਸਭ ਸਿੱਖਦੇ ਆ, ਉਹ ਨਕਲੀ ਬ੍ਰਹਮ ਗਿਆਨ ਨੂੰ ਪ੍ਰਾਪਤ ਕਰਕੇ ਕਹਿੰਦੇ ਆਤਮਾ ਨਿਰਲੇਪ, ਆਤਮਾ ਨੂੰ ਕੋਈ ਫਰਕ ਨਹੀਂ, ਸਰੀਰ ਨਾਲ ਜੋ ਮਰਜ਼ੀ ਕਰੀ ਜਾਓ। ਫਿਰ ਉਹ ਪੁੱਠੇ ਕੰਮ ਕਰਨ ਲੱਗ ਜਾਂਦੇ ਨੇ। ਕਹਿੰਦੇ ਜੀਵ ਰਿਸ਼ਟ ਪੁਸ਼ਟ ਹੋਣ ਵਾਸਤੇ ਘਿਓ ਨੂੰ ਖਾਂਦਾ, ਪਰ ਰਿਸ਼ਟ ਪੁਸ਼ਟ ਹੁੰਦਾ ਨਹੀਂ, ਸਗੋਂ ਕੋਹੜ ਰੋਗ ਹੋ ਜਾਂਦਾ। ਇਵੇਂ ਪੁਰਸ਼ ਨੂੰ ਮੈਂ ਬ੍ਰਹਮ ਹੂੰ ਐਸੇ ਉਚਾਰਨ ਕਰਕੇ ਮੁਕਤੀ ਪ੍ਰਾਪਤ ਨਹੀਂ ਹੁੰਦੀ, ਸਗੋਂ ਉਹਨੂੰ ਨਰਕਾਂ ਦੀ ਪ੍ਰਾਪਤੀ ਹੁੰਦੀ। ਸੁੱਖ ਪ੍ਰਾਪਤ ਹੋਣਾ ਤਾਂ ਕਿੱਧਰ ਰਿਹਾ, ਸਗੋਂ ਬੜਾ ਭਾਰੀ ਦੁੱਖ ਪਾਉਂਦਾ। ਇਸ ਕਰਕੇ ਇਹ ਤੇਰੀ ਜਿਹੜੀ ਹੈ ਨਾ ਬੋਲੀ, ਬਿਨਾਂ ਭਗਤੀ ਤੋਂ ਐਵੇਂ ਹੀ ਫੋਕਟ ਗਿਆਨ ਦੀਆਂ ਗੱਲਾਂ, ਇਹ ਨਹੀਂ ਪ੍ਰਵਾਨ ਹੈਗੀਆਂ। ਇਹ ਗੱਲ ਸੁਣ ਕੇ ਕਾਨਾ ਬਹੁਤ ਸੜਬਲ ਗਿਆ, ਬੜਾ ਔਖਾ ਹੋਇਆ, ਗੁੱਸੇ 'ਚ ਆ ਗਿਆ। ਕਹਿਣ ਲੱਗਾ, ਮੇਰੀ ਨਿਰਾਦਰੀ ਕਰਨ ਦਾ ਫਲ ਤੁਸੀਂ ਪਾਓਗੇ, ਮੈਂ ਏਡਾ ਵੱਡਾ ਭਗਤ ਹਾਂ, ਤੁਰਕਾਂ ਦੇ ਘਰ ਤੁਹਾਡਾ ਬਹੁਤ ਨਿਰਾਦਰ ਹੋਵੇਗਾ, ਭਾਰੀ ਸਜ਼ਾ ਮਿਲੇਗੀ, ਇਹਦੀ ਇਹ ਫੜ ਨਾਉਣਗੇ। ਕਾਨੇ ਭਗਤ ਇਸ ਤਰ੍ਹਾਂ ਦੇ ਬਚਨ ਸੁਣ ਕੇ ਮਹਾਰਾਜ ਨੇ ਵਿਚਾਰਿਆ, ਜੇ ਇਹਦੇ ਕੀਤੇ ਹੋਏ ਹੰਕਾਰ ਦਾ ਫਲ ਇਹਨੂੰ ਨਾ ਦਿੱਤਾ, ਸਾਰਿਆਂ ਭਗਤਾਂ ਨੂੰ ਤੁੱਛ ਜਿਹੀ ਸਮਝੂਗਾ। ਇਸ ਇਹ ਵਿਚਾਰ ਕੇ ਸਤਿਗੁਰਾਂ ਨੇ ਕਿਹਾ, ਭਗਤ ਜੀ, ਜਿਹੜੇ ਦਸਮ ਦੁਆਰ ਦਾ ਤੁਸੀਂ ਹੰਕਾਰ ਕਰਦੇ ਹੋ ਨਾ, ਤੁਸੀਂ ਵੀ ਲਾਹੌਰ ਤੱਕ ਨਹੀਂ ਜਾਣਾ, ਰਸਤੇ 'ਚ ਹਰੀਹਰ ਹੋ ਜਾਣਾ ਤੁਹਾਡਾ ਵੀ। ਕਾਨੇ ਭਗਤ ਨੇ ਕਿਹਾ, ਮੇਰੀ ਉਮਰ 500 ਸਾਲ ਦੀ ਹੈ, ਫਿਰ ਮੈਂ ਯੋਗਾ ਅਭਿਆਸੀ ਹਾਂ, ਮੈਨੂੰ ਕਾਲ ਨਹੀਂ ਮਾਰ ਸਕਦਾ। ਫਿਰ ਸਤਿਗੁਰੂ ਕਹਿਣ ਲੱਗੇ, ਜਿਸ ਹੱਡਾਂ ਦੇ ਪਿੰਜਰੇ ਦਾ ਤੁਸੀਂ ਮਾਣ ਕਰਦੇ ਹੋ ਨਾ, ਇਹਨੇ ਬਿਲਕੁਲ ਨਹੀਂ ਰਹਿਣਾ, ਇਹਦੀ ਆਸਾ ਛੱਡ ਦਿਓ। ਉਸ ਵਕਤ ਰਸਤੇ ਜਾਂਦੇ ਹੀ ਫਿਰ ਕਲਿਆਣ ਹੋ ਗਈ ਸੀ, ਬਸ ਰਥ ਉਲਟ ਗਿਆ, ਰਥ ਦਾ ਪਹੀਆ ਵੱਜਿਆ ਸਿਰ 'ਚ, ਉੱਥੇ ਹੀ ਜਿਵੇਂ ਹਾਂਡੀ ਫੁੱਟ ਜਾਂਦੀ ਐਂ ਸਿਰ ਫੁੱਟ ਗਿਆ ਰਸਤੇ 'ਚ। ਫਿਰ ਗੁਰੂ ਸਾਹਿਬ ਨੇ ਪੀਲੋ ਭਗਤ ਨੂੰ ਕਿਹਾ, ਤੂੰ ਬਾਣੀ ਉਚਾਰ ਪੀਲੋ। ਕਹਿਣ ਲੱਗਿਆ, ਅਸਾਂ ਨਾਲੋਂ ਸੇ ਭਲੇ ਜੰਮਦਿਆਂ ਜੋ ਮੂਏ, ਉਹਨਾਂ ਚਿੱਕੜ ਪਾਪ ਨਾ ਬੋੜਿਆ, ਨਾ ਆਲੂਦ ਭਏ। ਗੁਰੂ ਨੇ ਆਖਿਆ, ਮਹਾਰਾਜ ਕਹਿਣਗੇ, ਇਹ ਬਾਣੀ ਵੀ ਨਹੀਂ, ਇਹ ਬਾਣੀ ਨਹੀਂ ਹੈ, ਗੁਰੂ ਘਰ ਦਾ ਆਸ਼ਾ ਇਹ ਨਹੀਂ ਹੈ। ਪਾਏ ਜਨਮ ਨਰ ਲਾਭ ਲੇ, ਸ਼ੁਭ ਭਜੈ ਸਦਾ ਸਤਨਾਮ ਵਿਸ਼ੇਸ਼, ਮਨ ਹੈ ਹੁਕਮ ਖਸਮ ਕੋ ਨੀਕੇ, ਤਿਆਗੈ ਹਉਮੈ ਸਹਿਤ ਕਲੇਸ਼। ਫਿਰ ਗੁਰੂ ਸਾਹਿਬ ਨੇ ਛੱਜੂ ਭਗਤ ਨੂੰ ਕਿਹਾ, ਤੂੰ ਉਚਾਰ। ਛੱਜੂ ਕਹਿਣ ਲੱਗਾ, ਕਾਗਦ ਸੰਦੀ ਪੁਤਲੀ, ਤਊ ਨਾ ਤ੍ਰਿਆ ਨਿਹਾਰ, ਯੋ ਹੀ ਮਾਰ ਲਿਜਾਵਹੀ, ਜਥਾ ਬਲੋਚਨ ਧਾੜ। ਮਹਾਰਾਜ ਕਹਿਣਗੇ, ਇਹ ਬਾਣੀ ਨਹੀਂ, ਇਹ ਵੀ ਨਹੀਂ ਸਾਨੂੰ ਪ੍ਰਵਾਨ ਹੈ, ਕਿਉਂਕਿ ਗ੍ਰਿਸਤ ਬਿਨਾਂ ਨਾ ਅਪਰ ਯਤਨਬ, ਬਨ ਮੈਂ ਸ਼ੁੱਧਤ ਰਹੇ ਨਹਿ ਜਾਏ। ਹੁਣ ਕਹਿੰਦੇ ਨੇ, ਗ੍ਰਿਸਤੀ ਜਿਹੜਾ ਹੁੰਦਾ, ਇਹਦੇ ਤੋਂ ਬਿਨਾਂ ਹੁਣ ਜੰਗਲ 'ਚ ਭੁੱਖੇ ਰਿਹਾ ਨਹੀਂ ਜਾਂਦਾ, ਗ੍ਰਿਸਤ ਮਾਰਗ ਹੀ ਚੰਗਾ, ਹੋਰ ਕੋਈ ਯਤਨ ਨਹੀਂ ਠੀਕ। ਨਗਰ ਨਿਕਟ ਜਬ ਰਹਿਣ ਲੱਗਾ, ਇਹ ਨਰ ਨਾਰੀ ਮਿਲ ਹੈ ਸਮੁਦਾਇ। ਜੇ ਹੁਣ ਨਗਰ ਦੇ ਨੇੜੇ ਸਾਧੂ ਰਹਿਣ ਲੱਗ ਜਾ, ਕੁਦਰਤੀ ਨਰ ਨਾਰੀ ਜਾ ਕੇ ਮਿਲਦੇ ਹੀ ਨੇ, ਮਿਲੇ ਬੀਚ ਮਨ ਹੈ ਵਿਕਾਰ ਹੋਏ, ਅਸ ਵਿਰਲੋ ਜੱਗ ਮੈਂ ਕੋ ਆਏ। ਜੇ ਕੋਈ ਇਸਤਰੀ ਪੁਰਸ਼ ਆ ਕੇ ਮਿਲਣ ਲੱਗ ਜਾਣ ਤੇ ਵਿਕਾਰ ਨਾ ਪੈਦਾ ਹੋਵੇ, ਇਹ ਹੋ ਹੀ ਨਹੀਂ ਸਕਦਾ। ਕਿਮਨੈ ਤ੍ਰੀ ਕੋ ਭਿਖੇ ਤਿਆਗ ਕਰ, ਜਾਂ ਤੇ ਗ੍ਰਿਸਤ ਵਿਖੇ ਪਾਏ। ਇਸਤਰੀ ਨੂੰ ਦੇਖ ਕੇ ਕੌਣ ਹੈ ਜਿਹੜਾ ਨਹੀਂ ਡੋਲਦਾ, ਇਸ ਕਰਕੇ ਗ੍ਰਿਸਤ ਮਾਰਗ ਹੀ ਚੰਗਾ। ਤਾਂ ਤੂੰ ਤਾਂ ਕਹਿਣਾ ਹੈ, ਗ੍ਰਿਸਤੀ ਸਭ ਤਿਆਗ ਦਿਓ, ਸਭ ਛੱਡ ਕੇ ਜੰਗਲਾਂ ਨੂੰ ਚਲੇ ਜਾਓ, ਇਹ ਸਾਡਾ ਸਿਧਾਂਤ ਨਹੀਂ, ਇਸ ਕਰਕੇ ਤੂੰ ਵੀ ਚੱਲਦਾ ਲੱਗ। ਫਿਰ ਸਤਿਗੁਰੂ ਮਹਾਰਾਜ ਨੇ ਸ਼ਾਹ ਹੁਸੈਨ ਨੂੰ ਕਿਹਾ ਕਿ ਤੂੰ ਦੱਸ ਵੀ ਤੇਰੀ ਬਾਣੀ ਕੀ ਹੈ। ਸ਼ਾਹ ਹੁਸੈਨ ਕਹਿਣ ਲੱਗਿਆ, ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ, ਸੱਜਣਾ ਬੋਲਣ ਦੀ ਜਾਏ ਨਾਹੀ, ਅੰਦਰ ਬਾਹਰ ਇੱਕਾ ਸਾਈ, ਕਿਸ ਨੂੰ ਆਖ ਸੁਣਾਈ, ਇੱਕੋ ਦਿਲ ਬਰ ਸਭ ਘੱਟ ਰਵਿਆ, ਦੂਜੀ ਨਾ ਹਿੱਕਦਾਈ, ਕਹੇ ਹੁਸੈਨ ਫਕੀਰ ਨਮਾਣਾ ਸਤਿਗੁਰ ਤੋਂ ਬਲ ਬਲ ਜਾਈ। ਉਸ ਵੇਲੇ ਗੁਰੂ ਸਾਹਿਬ ਨੇ ਹੱਸ ਕੇ ਕਿਹਾ, ਭਲਾ ਕਹਿਓ ਚੁੱਪ ਕਰੋ ਰਿਦਾ ਰੱਖ ਰਹੋ ਬੋਲੋ ਸਾਹ ਹੁਸੈਨ। ਆ ਚੱਲ ਤੂੰ ਕਹਿੰਦੇ ਚੁੱਪ ਹੀ ਕਰ, ਤੇਰਾ ਤਾਂ ਠੀਕ ਹੀ ਸਰਿਆ ਹੀ ਪਿਆ ਤੇਰਾ ਤਾਂ, ਇਹ ਕੋਈ ਬਾਣੀ ਹੈ। ਚਾਰੇ ਭਗਤ ਨਿਰਾਸ਼ ਹੋ ਕੇ ਲਾਹੌਰ ਨੂੰ ਤੁਰ ਪਏ। ਕਾਨਾ ਭਗਤ ਸਯੰਦਨ ਜਿਹੜਾ ਸੀ ਨਾ, ਸਯੰਦਨ ਤੋਂ ਭਾਵ ਰੱਥ ਉੱਤੇ ਚੜ੍ਹ ਕੇ ਪਦਮਾਸਣ ਲਗਾ ਕੇ ਦਸਮ ਦੁਆਰ ਵਿੱਚ ਪ੍ਰਾਣ ਚੜ੍ਹਾ ਕੇ ਬਹਿ ਗਿਆ ਜਾਂ ਲਾਹੌਰ ਨੂੰ ਵਾਪਸ ਗਿਆ ਕਾਨਾ। ਜਿਸ ਵੇਲੇ ਲਾਹੌਰ ਦੇ ਕੋਲੇ ਪਹੁੰਚੇ ਤਾਂ ਇਹੋ ਜਿਹੀ ਭਿਆਨਕ ਹਨੇਰੀ ਚੱਲੀ ਜਿਹ ਨਾਲ ਅਨੇਕਾਂ ਹੀ ਦਰਖਤ ਉੱਖੜ ਕੇ ਡਿੱਗ ਪਏ ਅਤੇ ਮਿੱਟੀ ਘੱਟੇ ਅਤੇ ਰੋੜ ਕੰਕਰਾਂ ਨਾਲ ਆਕਾਸ਼ ਭਰ ਗਿਆ। ਸਾਰੇ ਮਨੁੱਖਾਂ ਅਤੇ ਪਸ਼ੂਆਂ ਦੀਆਂ ਅੱਖਾਂ ਵਿੱਚ ਮਿੱਟੀ ਭਰ ਗਈ, ਅੱਗੇ ਪਿੱਛੇ ਦਿਖਾਈ ਨਾ ਦੇਵੇ ਕੁਛ। ਉਦੋਂ ਕਾਨੇ ਭਗਤ ਦਾ ਰੱਥ ਉਲਟ ਗਿਆ। ਕਾਨਾ ਭਗਤ ਜੀ ਆਪ ਜ਼ਮੀਨ ਉੱਪਰ ਡਿੱਗ ਪਏ, ਰੱਥ ਦਾ ਪਹੀਆ ਉੱਪਰ ਦੀ ਲੰਘ ਗਿਆ, ਭਾਗੀ ਦਾ ਸਿਰ ਪਾਟ ਗਿਆ, ਮਿੱਝ ਨਿਕਲ ਗਈ, ਉੱਥੇ ਹੀ ਚੜ੍ਹਾਈ ਕਰ ਗਿਆ। ਹੰਕਾਰ ਦੀ ਵਜ੍ਹਾ ਹੋਣ ਕਰਕੇ ਇਹਨਾਂ ਚੌਹਾਂ ਭਗਤਾਂ ਦੀ ਬਾਣੀ ਨਹੀਂ ਲਿਖੀ। ਇਹਨਾਂ ਨੂੰ ਆਪਣੇ ਤਾਪ ਤਿਆਗ ਦਾ ਬੜਾ ਹੰਕਾਰ ਸੀ। ਪਿਛਲੇ ਜੋ ਭਗਤ ਸਨ, ਕਬੀਰ ਜੀ, ਨਾਮਦੇਵ ਜੀ, ਤ੍ਰਿਲੋਚਨ ਜੀ, ਇਹ ਨਿਮਰਤਾ ਅਤੇ ਭਗਤੀ ਆਦਿ ਗੁਣਾਂ ਦੇ ਸੰਯੁਕਤ ਸਨ। ਇਸ ਕਰਕੇ ਹੁਣ ਉਹਨਾਂ ਭਗਤਾਂ ਦੀ ਬਾਣੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮਹਾਰਾਜ ਨੇ ਦਰਜ ਉਹਨਾਂ ਦੀ ਨਿਮਰਤਾ ਦੇਖ ਕੇ ਕੀਤੀ ਹੈ। ਉਹਨਾਂ ਨੇ ਬਿਲਕੁਲ ਨਿਰਵਿਕਾਰ ਹੋ ਕੇ ਬਾਣੀ ਉਚਾਰਨ ਕੀਤੀ, ਭੋਲੇ ਭਾਅ, ਸਰਲ ਸੁਭਾਅ, ਨਿਰਵਿਕਾਰ ਹੋ ਕੇ ਦੁਨੀਆਂ ਨੂੰ ਸਿੱਖਿਆ ਦਿੱਤੀ ਹੈ। ਇਸ ਤਰ੍ਹਾਂ ਉਹਨਾਂ ਦੀ ਬਾਣੀ ਪ੍ਰਾਰੰਭ ਕਰਨ ਲੱਗੇ ਹਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਇਹ ਕੇਵਲ ਇੱਕੋ ਇੱਕ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਹੀ ਪ੍ਰਾਪਤੀ ਹੁੰਦੀ ਹੈ ਉਹਦੀ। ਸ੍ਰੀ ਰਾਗ ਕਬੀਰ ਜੀ ਓਕਾ, ਏਕ ਸਵਾਨ ਕਹਿ ਘਰ ਗਾਵਣਾ, ਏਕ ਸਵਾਨ ਕਹਿ ਘਰ ਗਾਵਣਾ। ਧੰਨ ਗੁਰੂ ਨਾਨਕ ਦੇਵ ਜੀ ਨੇ ਜਿਸ ਘਰ ਵਿੱਚ ਏਕ ਸਵਾਨ ਦੋਏ ਸਵਾਨੀ ਨਾਲ ਭਲਕੇ ਭੌਂਕੇ ਸਦਾ ਬਿਆਲ ਵਾਲਾ ਸ਼ਬਦ ਗਾਉਣਾ ਕੀਤਾ, ਉਸੇ ਚੌਥੇ ਘਰ ਸੁਰਤਾਰ ਚ ਇਹਨੂੰ ਗਾਉਣ ਦਾ ਹੁਕਮ ਕੀਤਾ ਹੈ। ਏਕ ਸਵਾਨ ਭਾਵ ਕੂਕਰ ਦੀ ਸੁਰ ਰੂਪੀ ਘਰ ਵਿੱਚ ਇਸ ਸ਼ਬਦ ਨੂੰ ਗਾਇਣ ਕਰਨਾ। ਕਈ ਸੱਜਣ ਜਣੇ ਇਹ ਅਰਥ ਦਾ ਨਿਖੇਧ ਕਰ ਜਾਂਦੇ ਨੇ, ਪਰ ਪਿਛਲੇ ਵੱਡੇ ਵੱਡੇ ਪੁਰਾਤਨ ਰਾਗੀਆਂ ਕੋਲੋਂ ਵੀ ਪੁੱਛ ਪੜਤਾਲ ਕਰਕੇ ਗੱਲ ਸਾਹਮਣੇ ਆਈ ਹੈ ਕਿ ਕੂਕਰ ਦੀ ਸੁਰ ਵਾਂਗੂ ਜੇ ਸੁਰ ਅਲਾਪੀ ਜਾਵੇ ਤਦੋਂ ਇਹ ਸ੍ਰੀ ਰਾਗ ਪੂਰਨ ਰੂਪ ਵਿੱਚ ਉਚਾਰਨ ਹੁੰਦਾ। ਸੋ ਆਪਾਂ ਇਹ ਵੀ ਕੋਸ਼ਿਸ਼ ਕਰਾਂਗੇ, ਬੇਨਤੀ ਕੀਤੀ ਤਾਂ ਸੀ ਬਈ ਜਿੰਨੇ 31 ਦੇ 31 ਰਾਗ ਨੇ ਉਹ ਸਾਰੇ ਰਾਗੀਆਂ ਨੇ, ਕਈਆਂ ਨੇ ਸਾਰੇ ਗਾਇਨ ਕੀਤੇ ਨੇ, ਉਹ ਵੀ ਸੀ ਡੀ ਦੇ ਵਿੱਚ ਨਾਲ ਹੀ ਪਾਏ ਜਾਣ, ਇੰਟਰਨੈਟ 'ਤੇ ਨਾਲ ਹੀ ਪਾ ਤੇ ਜਾਣ, ਤਾਂ ਕਿ ਆਪਾਂ ਨੂੰ ਇਹ ਪਤਾ ਲੱਗੇ ਕਿ ਸ੍ਰੀ ਰਾਗ ਕਿਸ ਤਰ੍ਹਾਂ ਗਾਇਨ ਕੀਤਾ ਜਾਂਦਾ, ਮਾਝ ਰਾਗ ਕਿਵੇਂ ਗਾਇਨ ਕੀਤਾ ਜਾਂਦਾ। ਸੋ ਇਸ ਸ਼ਬਦ ਨੂੰ ਸ੍ਰੀ ਰਾਗ ਦੀ ਅਲਾਪਚਾਰੀ ਵਿੱਚ ਗਾਇਨ ਕਰਨਾ। ਫਿਰ ਕੂਕਰ ਦਾ ਜੋ ਸਵਾਮੀ ਭੈਰੋਂ ਆ, ਉਸ ਭੈਰੋਂ ਰਾਗ ਵਿੱਚ ਇਸ ਸ਼ਬਦ ਨੂੰ ਗਾਇਨ ਕਰਨਾ, ਕਿਉਂਕਿ ਦਾਸ ਦੀ ਦਾਸੀ, ਸੋ ਇਸ ਕਰਕੇ ਦਾਸ ਦੀ ਅਤੇ ਸਵਾਮੀ ਦੀ ਅਭੇਦਤਾ ਹੁੰਦੀ, ਇਸ ਲਈ ਭੈਰੋਂ ਰਾਗ ਵਿੱਚ ਗਾਇਨ ਕਰਨਾ ਕਿਹਾ ਮਹਾਰਾਜ ਨੇ। ਆਪਣੇ ਆਪ ਨੂੰ ਸਤਸੰਗ ਰੂਪੀ ਘਰ ਵਿੱਚ ਲਿਆ ਕੇ ਅਰਥਾਤ ਰੱਬ ਦੇ ਪਿਆਰ ਵਾਲਿਆਂ ਵਿੱਚ ਬੈਠ ਕੇ ਸ਼ਬਦ ਨੂੰ ਗਾਇਨ ਕਰਨਾ, ਕਿਉਂਕਿ ਸਤਸੰਗਤ ਵਿੱਚ ਬਹੁਤ ਮਹਾਤਮ ਕਥਨ ਕੀਤਾ ਮਹਾਰਾਜ ਨੇ। ਸੋ ਇਹ ਗੱਲ ਵੀ ਯਾਦ ਰੱਖਣੀ ਕਿ ਸਤਸੰਗ 'ਚ ਬਹਿ ਕੇ ਮਨ ਨੂੰ ਬਾਹਰ ਨਾ ਜਾਣ ਦੇਵੇ, ਮਨ ਨੂੰ ਆਪਣੇ ਅਧੀਨ ਰੱਖੇ, ਇੱਕ ਪਰਮਾਤਮਾ ਨੂੰ ਆਪਣੇ ਹਿਰਦੇ ਰੂਪ ਘਰ ਵਿੱਚ ਲਿਆ ਕੇ ਗਾਇਨ ਕਰਨਾ, ਤਾਂ ਤੁਹਾਨੂੰ ਕਹਿੰਦੇ ਐਸਾ ਫਲ ਪ੍ਰਾਪਤ ਹੋਵੇਗਾ ਕਿ ਸੋ ਜੋ ਵਾਹਿਗੁਰੂ ਅਕਾਲ ਪੁਰਖ ਦੀ ਪ੍ਰਾਪਤੀ ਹੋਵੇਗੀ। ਇੰਨੇ ਅੱਖਰਾਂ ਵਿੱਚ ਰਾਗੀਆਂ ਨੂੰ ਉਪਦੇਸ਼ ਦੇ ਕੇ ਹੁਣ ਸਮੁੱਚੇ ਰੂਪ 'ਚ ਕਥਨ ਕਰਦੇ ਨੇ। ਜਨਨੀ ਜਾਣਤ ਸੁਤ ਬੜਾ ਹੋਤ ਹੈ, ਮਾਂ ਜਾਣਦੀ ਕਿ ਮੇਰਾ ਪੁੱਤਰ ਵੱਡਾ ਹੋ ਰਿਹਾ, ਛੋਟਾ ਜਿਹਾ ਸੀ ਹੁਣ ਹੋਰ ਵੱਡਾ ਹੋ ਗਿਆ। ਇਹ ਵੀ ਇੱਕ ਸਮੇਂ ਦੀ ਗੱਲ ਹੈ, ਕਬੀਰ ਜੀ ਆਪਣੇ ਜਗਿਆਸੂਆਂ ਨੂੰ ਲੈ ਕੇ ਸੈਰ ਕਰਨ ਵਾਸਤੇ ਬਾਹਰ ਜਾ ਰਹੇ, ਕੀ ਵੇਖਿਆ ਇੱਕ ਮਾਈ ਦਹੀਂ ਨੂੰ ਰਿੜਕ ਰਹੀ ਸੀ। ਉਸ ਵੇਲੇ ਜੋ ਪਿਆਰਾ ਛੋਟਾ ਬੱਚਾ, ਉਹ ਦਹੀਂ ਮਥਨੇ ਉਹਨੂੰ ਰਿੜਕਣ ਨਹੀਂ ਸੀ ਦਿੰਦਾ, ਦਹੀਂ ਨਿੱਕਾ ਜਿਹਾ ਬੱਚਾ। ਉਸ ਵੇਲੇ ਮਾਈ ਨੇ ਉਹ ਬੱਚੇ ਨੂੰ ਇੱਕ ਗੇਂਦ ਜੀ ਸੀ ਉਹਦੀ ਖੇਡ 'ਚ ਲਾ ਤਾ, ਬੈਠੀ ਸੀ ਕੋਠੇ ਦੇ ਉੱਪਰ ਦਹੀਂ ਰਿੜਕਦੀ, ਤਾਂ ਜਿਵੇਂ ਚੁਬਾਰਾ ਜਿਹਾ ਹੁੰਦਾ ਬਾਹਰਲੇ ਪਾਸੇ ਬਹਿ ਕੇ ਰਿੜਕਦੀ ਹੈ। ਮਾਂ ਕੋਠੇ ਉੱਪਰ ਆਪਣਾ ਕਾਰਜ ਸਿੱਧ ਕਰਨ ਲਈ ਉਸ ਉਹ ਗੇਂਦ ਜੀ ਪਹਿਲਾਂ ਲੀਰਾਂ ਦੀ ਬਣੀ ਹੁੰਦੀ ਸੀ, ਇੱਕ ਖਿੱਦੋ ਜੀ ਕਹਿੰਦੇ ਸੀ ਉਹਨੂੰ, ਖਿੱਦੋ ਪੁਰਾਣਿਆਂ ਨੂੰ ਪਤਾ, ਗੇਂਦ ਵਰਗੀ ਹੁੰਦੀ, ਕੱਪੜੇ ਦੀ ਬਣਾ ਬਣਾ ਗੋਲ ਗੋਲ ਉਹਦੇ 'ਤੇ ਧਾਗਾ ਜਿਹਾ ਬੰਨ ਬੰਨ ਕੇ ਪਿੰਨਾ ਜਿਹਾ ਬਣਾ ਕੇ ਖੇਡਦੇ। ਉਹ ਮਾਂ ਨੇ ਸੁੱਟ ਦੇਣਾ, ਬੱਚੇ ਨੇ ਚੁੱਕ ਲਿਆਉਣਾ, ਆਪਣਾ ਦਹੀਂ ਰਿੜਕੀ ਗਈ, ਰਿੜਕੀ ਕਰਦਿਆਂ ਕਰਦਿਆਂ ਉਹ ਬੱਚਾ ਕਿਤੇ ਖਿੱਦੋ ਲਿਆਉਂਦਿਆਂ ਛੇਤੀ ਛੇਤੀ ਕਾਹਲੀ 'ਚ ਜਦੋਂ ਮਾਂ ਨੇ ਦੇਖਿਆ ਕਿ ਉਹ ਜ਼ੋਰ ਨਾਲ ਖਿੱਦੋ ਸਿੱਟ ਦਿੱਤੀ ਵੀ ਛੇਤੀ ਮੁੜਿਆ ਆਉਂਦਾ, ਚੱਲ ਪਰੇ ਸਿੱਟ ਦਿੰਦੀ ਹੈ, ਉਹ ਖਿੱਦੋ ਜਿਹੜੀ ਸੀ ਕੋਠੇ ਤੋਂ ਥੱਲੇ ਜਾ ਡਿੱਗੀ। ਉਸ ਵੇਲੇ ਨਿੱਕਾ ਬੱਚਾ ਵੀ ਖਿੱਦੋ ਦੇ ਮਗਰ ਕੋਠਿਓਂ ਥੱਲੇ ਜਾ ਡਿੱਗਿਆ, ਡਿੱਗਦਿਆਂ ਸਾਰ ਚੜ੍ਹਾਈ ਕਰ ਗਿਆ, ਰੋਣੇ ਪੈਣੇ ਉੱਥੇ ਹੋ ਗਏ, ਦੁਨੀਆਂ ਇਕੱਠੀ ਹੋ ਗਈ। ਜਦੋਂ ਕਬੀਰ ਸਾਹਿਬ ਜੀ ਬਾਹਰੋਂ ਸੈਰ ਕਰਕੇ ਮੁੜੇ, ਰੋਣਾ ਸੁਣ ਕੇ ਕਬੀਰ ਜੀ ਨੇ ਜਗਿਆਸੂਆਂ ਨੂੰ ਪੁੱਛਿਆ ਇਹ ਕੀ ਕਾਰਨ ਹੋ ਗਿਆ, ਇੱਥੇ ਇਕੱਠ ਕਾਹਦਾ, ਪਹਿਲਾਂ ਜਦ ਲੰਘੇ ਸੀ ਤਾਂ ਖੁਸ਼ੀਆਂ ਹੋ ਰਹੀਆਂ ਸੀ, ਇੱਥੇ ਹੁਣ ਰੋਣੇ ਪਿੱਟਣੇ ਹੋ ਗਏ। ਇੰਨੀ ਗੱਲ ਸੁਣ ਕੇ ਕਬੀਰ ਸਾਹਿਬ ਜੀ ਨੂੰ ਸਾਰਿਆਂ ਦੱਸੀ ਵੀ ਆਹ ਗੱਲ ਹੋਈ ਹੈ, ਮਹਾਰਾਜ ਜੀ ਉਹ ਬੱਚਾ ਚੜ੍ਹਾਈ ਕਰ ਗਿਆ, ਮਾਂ ਬਹੁਤ ਰੋ ਰਹੀ ਹੈ, ਲੋਕ ਇਕੱਠੇ ਹੋਏ ਹੋਏ ਨੇ। ਤਾਂ ਕਬੀਰ ਜੀ ਨੇ ਫਿਰ ਰਾਓ ਦੀ ਪੰਕਤੀ ਉਚਾਰਨ ਕਰਕੇ ਸ਼ਬਦ ਉਚਾਰ ਕੇ ਸਿੱਖਿਆ ਦਿੱਤੀ, ਐਸਾ ਤੈਂ ਜਗ ਭਰਮ ਲਾਇਆ, ਤੈਂ ਹੀ ਪ੍ਰਮਾਤਮਾ ਜਗਤ ਨੂੰ ਇਹ ਸੰਸਾਰ ਨੂੰ ਅਜਿਹੇ ਚ ਭਰਮ ਚ ਲਾ ਦਿੱਤਾ, ਕੈਸੇ ਬੂਝਿਆ ਜਾਂ ਮੋਹਿਆ ਹੈ ਮਾਇਆ ਰਹਾਓ, ਜਦ ਇਹਦੀ ਮਾਇਆ ਨੇ ਇਹਨੂੰ ਮੋਹਣਾ ਕਰ ਲਿਆ, ਤੇਰੀ ਹੇ ਵਾਹਿਗੁਰੂ ਤੇਰੀ ਮਾਇਆ ਨੇ ਮੋਹ ਲਿਆ, ਗਿਆਨ ਤੋਂ ਹੀਣਾ ਕਰ ਰੱਖਿਆ, ਤਾਂ ਇਹ ਜੀਵ ਕਿਸ ਪ੍ਰਕਾਰ ਨਾਲ ਉਹ ਪ੍ਰਮਾਤਮਾ ਨੂੰ ਬੁੱਝਣਾ ਕਰੇ, ਹੁਣ ਘਟਣ ਵਿੱਚ ਵਧਣ ਦਾ ਭਰਮ ਨਿਰੂਪਣ ਕਰਦਿਆਂ ਹੋਇਆ ਇਉਂ ਫਿਰ ਫਰਮਾਉਂਦੇ ਨੇ, ਜਨਨੀ ਜਾਣਤ ਸੁੱਤ ਬੜਾ ਹੋਤ ਹੈ। ਮਾਂ ਮੋਹ ਵਿੱਚ ਫਸੀ ਹੋਈ ਜਾਣਦੀ ਕਿ ਮੇਰਾ ਪੁੱਤ ਵੱਡਾ ਹੋ ਰਿਹਾ, ਮੇਰਾ ਪੁੱਤ ਹੁਣ ਇੱਕ ਸਾਲ ਦਾ ਹੋ ਗਿਆ, ਇਤਨਾ ਕੋ ਨਾ ਜਾਣੈ ਜੇ ਦਿਨ ਦਿਨ ਆਵਦ ਘਟਤ ਹੈ। ਪਰੰਤੂ ਕਹਿੰਦੇ ਇਤਨਾ ਕੋ ਇੰਨਾ ਨਹੀਂ ਜਾਣਦੀ ਜਿਹੜੇ ਦਿਨ ਦਿਨ ਸੰਗਿਆ ਕਰਕੇ ਮੇਰੇ ਪੁੱਤਰ ਦੀ ਜਿਹੜੀ ਉਮਰ ਆ ਘਟਦੀ ਜਾਂਦੀ ਹੈ, ਕਿਉਂਕਿ ਉਮਰ ਘਟਦੀ ਹੈ, ਆਪਾਂ ਸੋਚਦੇ ਵੱਧਦੀ ਹੈ। ਉਹ ਤਾਂ ਜਿੰਨੇ ਜੇ 80 ਸਾਲ ਦੀ ਉਮਰ ਸੀ 79 ਦੀ ਰਹੇਗੀ ਇੱਕ ਸਾਲ ਬਾਅਦ, 10 ਸਾਲਾਂ ਨੂੰ ਹੋਰ ਘਟ ਗਈ, 20 ਨੂੰ ਹੋਰ ਘਟ ਗਈ, ਫਿਰ ਖਤਮ ਹੋ ਗਿਆ ਇਨਸਾਨ। ਕਹਿੰਦੇ ਪਰ ਮਾਂ ਕਹਿੰਦੀ ਮੇਰਾ ਪੁੱਤ ਵੱਡਾ ਹੋ ਰਿਹਾ ਹੈ। ਮੋਰ ਮੋਰ ਕਰ ਅਧਿਕ ਲਾੜ ਧਰ, ਮੋਹ ਵਿੱਚ ਫਸੀ ਹੋਈ ਮਾਂ ਬੜੇ ਲਾੜ ਪ੍ਰੇਮ ਨਾਲ ਧਾਰ ਕੇ ਕਹਿੰਦੀ ਇਹ ਮੇਰਾ ਲਾਲਣ ਪੁੱਤ ਹੈ, ਮੇਰਾ ਢੋਲਣ ਪੁੱਤ ਹੈ, ਇਹ ਮੇਰਾ ਕਾਨਾ, ਇਹ ਮੇਰਾ ਚੰਦ, ਇਹ ਮੇਰੇ ਅੱਖਾਂ ਦਾ ਤਾਰਾ। ਮਾਂ ਬੜੇ ਨਾਂ ਲੈਂਦੀ ਆਪਣੇ ਪੁੱਤ ਦੇ, ਪਤਾ ਨਹੀਂ ਕਿੰਨੇ ਕੁ ਨਾਂ ਲੈ ਜਾਂਦੀ ਪਿਆਰ ਨਾਲ। ਅਧਿਕ ਪ੍ਰੇਮ ਧਾਰ ਕੇ ਮਾਤਾ ਮੁੜ ਮੁੜ ਕੇ ਖਿੱਦੋ ਸਿੱਟਦੀ ਹੈ, ਬੱਚਾ ਬਹੁਤਾ ਪ੍ਰੇਮ ਧਾਰ ਕੇ ਮੁੜ ਮੁੜ ਕੇ ਚੁੱਕ ਕੇ ਲਿਆਉਂਦਾ, ਬਹੁਤਾ ਪ੍ਰੇਮ ਧਾਰ ਕੇ ਮਾਂ ਕਹਿੰਦੀ ਮੇਰਾ ਪੁੱਤ ਹੈ, ਤੇ ਜਮਦੂਤ ਕਹਿੰਦੇ ਮੇਰਾ ਖਾਜਾ ਹੈ। ਪੇਖਤ ਹੀ ਜਮ ਰਾਉ ਹੱਸੈ, ਜਮ ਰਾਜਾ ਵੇਖ ਕੇ ਹੱਸਦਾ, ਮਾਤਾ ਤੇ ਮੇਰੇ ਭੋਜਨ ਦਾ ਕੈਸੇ ਸਤਿਕਾਰ ਕਰ ਰਹੀ, ਇਹ ਤਾਂ ਮੈਂ ਲੈ ਜਾਣਾ। ਐਸਾ ਤੈਂ ਜੱਗ ਭਰਮ ਲਾਇਆ, ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ਰਹਾਉ, ਇਹੋ ਜਿਹਾ ਤੂੰ ਸਾਰਾ ਸੰਸਾਰ ਮਾਇਆ ਦੇ ਭਰਮ ਚ ਪਾ ਕੇ ਲਾਤਾ, ਵਿਚਾਰੇ ਉੱਤੇ ਇਹੋ ਜਿਹਾ ਮਾਇਆ ਦਾ ਮੋਹ ਪਾਇਆ ਕਿਵੇਂ ਸਮਝ ਸਕਦਾ। ਇਸ ਕਰਕੇ ਪੂਰਵ ਭਰਮ ਦਾ ਸਰੂਪ ਨਿਰੂਪਣ ਕਰਕੇ ਹੁਣ ਜੀਵਾਂ ਦੀ ਮੁਕਤੀ ਲਈ ਵਿਸ਼ਿਆਂ ਦੇ ਤਿਆਗ ਦਾ ਉਪਦੇਸ਼ ਕਰਦੇ ਨੇ। ਕਹਿਤ ਕਬੀਰ ਛੋੜ ਬਿਖਿਆ ਰਸ, ਇਤ ਸੰਗਤ ਨਿਹਚੋ ਮਰਨਾ। ਕਬੀਰ ਜੀ ਕਹਿੰਦੇ ਬੰਦਿਆ ਤੂੰ ਸ਼ਬਦ ਸਪਰਸ਼ ਸਾਧਕ ਵਿਸ਼ਿਆਂ ਦੇ ਰਸ ਆਨੰਦ ਨੂੰ ਤਿਆਗ ਦੇ, ਕਿਉਂਕਿ ਇਹਨਾਂ ਵਿਸ਼ਿਆਂ ਦੀ ਸੰਗਤ ਕਰਕੇ ਮ੍ਰਿਗ ਮੀਨ ਕੁੰਚਰ ਆਦਿਕ ਸਾਰੇ ਤਰ੍ਹਾਂ ਦੇ ਇਹ ਜਿਹੜੇ ਜਾਨਵਰ ਮਰ ਗਏ ਨੇ, ਇਹ ਕੁੰਚਰ ਆਦਿਕ ਤਰ੍ਹਾਂ ਤੇਰਾ ਵੀ ਇਸੇ ਤਰ੍ਹਾਂ ਹੀ ਮਰਨਾ ਹੋ ਜਾਣਾ ਇੱਕ ਦਿਨ। ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ, ਪੰਜ ਦੋਖ ਅਸਾਧ ਜਾਮ ਹੈ ਤਾਂ ਕੀ ਕੇਤਕਾਸ। ਭ੍ਰਿੰਗ ਪਤੰਗ ਕੁੰਚਰ ਅਰ ਮੀਨਾ, ਮਿਰਗ ਮਰੈ ਸਹਿ ਆਪਣਾ ਕੀਨਾ। ਫਿਰ ਬੇਨਤੀ ਕੀਤੀ ਕਿ ਸਫਲ ਜੀਵਨਾ ਕਿਸ ਪ੍ਰਕਾਰ ਨਾਲ ਹੁੰਦਾ ਜੀ। ਰਮਈਆ ਜਪੋ ਪ੍ਰਾਣੀ ਅੰਤ ਜੀਵਨ ਬਾਣੀ, ਇਹ ਦੋ ਪਾਠ ਆਉਂਦੇ ਨੇ, ਇੱਕ ਤਾਂ ਅੰਤ ਜੀਵਨ ਬਾਣੀ, ਇਹ ਪ੍ਰਾਣੀ ਪ੍ਰਮਾਤਮਾ ਦਾ ਨਾਮ ਹੀ ਜਪੋ, ਬਾਕੀ ਜਿਹੜੀਆਂ ਗੱਲਾਂ ਬਾਤਾਂ ਸਾਰੀਆਂ ਛੱਡ ਦਿਓ। ਜਾਂ ਸਫਲ ਜੀਵਨੇ ਦੀ ਬਾਣੀ ਜਿਹੜੀ ਅੰਤ ਹੈ ਹੋਰ ਹੀ ਕਿਹੜੀ ਹੈ, ਹੋਰ ਹੈ ਹੀ ਕਿਹੜੀ, ਕਿ ਇਹ ਪ੍ਰਾਣੀਓ ਜਿਹੜਾ ਰਮਈਏ ਦਾ ਜਪਣਾ, ਪ੍ਰਮਾਤਮਾ ਦਾ ਜਪਣਾ, ਮੰਤਰੰਗ ਰਾਮ ਰਾਮ ਨਾਮੰਗ। ਬੇਨਤੀ ਕੀਤੀ ਹੈ ਵਾਹਿਗੁਰੂ ਇਹ ਤਾਂ ਸਾਰਿਆਂ ਨੇ ਠੀਕ ਨਿਸ਼ਚੇ ਕਰ ਲਿਆ ਕਿ ਰਾਮ ਦੇ ਨਾਮ ਜਪਣ ਨਾਲ ਸਫਲ ਹੁੰਦਾ ਜੀਵਣਾ, ਪਰ ਰਾਮ ਦਾ ਨਾਮ ਥੋੜ੍ਹਾ ਕਾਲ ਜਵਾਣੇ ਵਾਲਾ ਹੋਵੇਗਾ। ਕਹਿੰਦੇ ਨਹੀਂ ਭਾਈ, ਤੁਸੀਂ ਰਮਈਏ ਨੂੰ ਜਪਣਾ ਕਰੋ, ਇਹ ਰਮਈਏ ਦੀ ਨਾਮਾ ਰੂਪ ਬਾਣੀ ਅੰਤ ਤੋਂ ਭਾਵ ਬੇਅੰਤ ਸਮੇਂ ਤੱਕ ਜਿਉਣ ਵਾਲੀ ਹੈ, ਜਿਵੇਂ ਕਾਗ ਭਸੁੰਡ ਹੈ, ਲੋਮਸ ਰਿਖੀ ਹੈ, ਮਾਰ ਕੰਡਾ, ਇਹ ਲੰਬੀਆਂ ਲੰਬੀਆਂ ਉਮਰਾਂ ਵਾਲੇ ਹੋਏ ਨੇ। ਇਸ ਕਰਕੇ ਤੁਸੀਂ ਪਰਮਾਤਮਾ ਦਾ ਨਾਮ ਜਪੋ, ਹੋਰ ਸਾਰਾ ਕੁਝ ਛੱਡ ਦਿਓ। ਸੋ ਉਸ ਵਕਤ ਬੇਨਤੀ ਕੀਤੀ, ਫਿਰ ਥੋੜ੍ਹੇ ਪੁਰਸ਼ਾਂ ਨੂੰ ਜਿਵਾਣ ਵਾਲੀ ਹੋਵੇਗੀ ਬਾਣੀ। ਕਹਿੰਦੇ ਨਹੀਂ, ਤੁਸੀਂ ਰਮਈਆ ਨੂੰ ਜਪਣਾ ਕਰੋ, ਇਹ ਰਮਈਆ ਦੇ ਨਾਮਾਂ ਰੂਪ ਜਿਹੜੀ ਆ ਨਾ ਬਾਣੀ, ਬੇਅੰਤੀ ਪੁਰਸ਼ਾਂ ਦੇ ਜਵਾਉਣ ਵਾਲੀ, ਅਨੰਤ ਬੇਅੰਤ ਜੀਵਾਂ ਦੇ ਜਵਾਉਣ ਵਾਲੀ ਹੈ। ਕਹਿੰਦੇ ਜਪਦਿਆਂ ਜਪਦਿਆਂ ਜੇਵਾ ਘਸ ਗਈ ਹੈ, ਥੱਕੇ ਪਏ ਆ, ਪਰੰਤੂ ਬਣਿਆ ਕੁਛ ਵੀ ਨਹੀਂ। ਕਹਿੰਦੇ ਚਿੱਤ ਦੀ ਬਿਰਤੀ ਨੂੰ ਇਕਾਗਰ ਕਰਕੇ ਨਾ ਦਵੈਸ਼ ਭਾਅ ਨੂੰ, ਤਜੀਵਨ ਭਾਵ ਛੱਡ ਕੇ ਰਾਮ ਦੇ ਨਾਮ ਨੂੰ ਜਪੋ। ਕੌਣ ਕਹਿੰਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਨੂੰ ਨਹੀਂ ਕਹਿੰਦੀ? ਫਿਰ ਬੇਨਤੀ ਕੀਤੀ ਕਿ ਪਰਮਾਤਮਾ ਦੇ ਨਾਮ ਤੋਂ ਇਲਾਵਾ ਹੋਰ ਕਿਸੇ ਜਿਹੜਾ ਹੈ ਐਰੇ ਗਹਿਰੇ ਜਾਂ ਦੇਵੀ ਦੇਵਤਿਆਂ ਜਾਂ ਹੋਰ ਕਿਸੇ ਦੀ ਰਚਿਤ ਬਾਣੀ ਪੜ੍ਹੀਏ ਕਿ ਨਾ? ਕਹਿੰਦੇ ਨਹੀਂ, ਅਨ ਤਜੀਵਨ ਬਾਣੀ, ਹੋਰ ਬਾਣੀਆਂ ਨੂੰ ਤਜੀਵਨ ਹੁੰਦਾ ਤਿਆਗ ਕੇ ਰਮਈਆ ਜਪੋ, ਬਸ ਸਿਰਫ ਰਾਮ ਦਾ ਨਾਮ, ਪਰਮਾਤਮਾ ਦਾ ਨਾਮ ਜਪੋ। ਕਿਉਂਕਿ ਪਰਮਾਤਮਾ ਦਾ ਨਾਮ ਕਲਯੁਗ ਦੇ ਵਿੱਚ ਅਕਾਲ ਪੁਰਖ ਦਾ ਪਹਿਰਾ, ਗੁਰੂ ਨਾਨਕ ਸਾਹਿਬ ਦਾ, ਹੋਰਾਂ ਦਾ ਪਹਿਰਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਬਚਨ ਕੀਤਾ ਨਾ, ਦਸਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਦੇ ਵਿੱਚ, ਕ੍ਰਿਸ਼ਨ ਆਓ ਵਿਸ਼ਨ ਜਪੇ ਤੋਹੇ ਕੋਟਕ ਰਾਮ ਰਹੀਮ ਭਲੀ ਬਿਧ, ਧਿਆਇਓ ਬ੍ਰਹਮ ਜਪਿਓ ਔਰ ਸੰਭ ਜਪਿਓ, ਤਹਿ ਤੇ ਤੋਹੇ ਕੋ ਕਿਨਹੂੰ ਨਾ ਬਚਾਇਓ, ਕੋਟ ਕਰੀ ਤਪਸਾ ਦਿਨ ਕੋਟਕ ਕਾਹੂ ਨਾ ਕੌਡੀ ਕੋ ਕਾਮ ਕਢਾਇਓ, ਕਾਮ ਕਾ ਮੰਤਰ ਕਸੀਰੇ ਕੇ ਕਾਮਨਾ ਕਾਲ ਕੋ ਕਾਉ ਕਿਨਹੂੰ ਨਾ ਬਚਾਇਓ। ਫਿਰ ਬੇਨਤੀ ਕੀਤੀ, ਰਮਈਏ ਤੋਂ ਬਿਨਾਂ ਜੀਵਣਾ ਨਿਸਫਲ ਹੈ ਜਾਂ ਸਫਲ ਹੈ? ਕਹਿੰਦੇ ਇਹ ਪ੍ਰਾਣੀਓ, ਪਰਮਾਤਮਾ ਨੂੰ ਤੁਸੀਂ ਜਪਣਾ ਕਰੋ, ਉਹਦੇ ਜਪੇ ਤੋਂ ਬਿਨਾਂ ਹੋਰ ਜਿਹੜਾ ਜੀਵਣਾ ਹੈ ਇਹ ਕਹਿਣੇ ਮਾਤਰੀ ਹੈ, ਨਿਸਫਲ ਹੈ ਸਾਰਾ ਕੁਛ। ਬੇਨਤੀ ਕੀਤੀ ਕਿ ਰਮਈਏ ਦੇ ਨਾਮ ਜਪਣ ਵਿੱਚ ਵਾਰਤਾ ਨੂੰ ਆਪ ਹੀ ਕਹਿੰਦੇ ਜਾਂ ਹੋਰ ਵੀ ਕੋਈ ਕਹਿੰਦਾ? ਕਹਿੰਦੇ ਅਨੰਤ। ਹੋਰ ਕੌਣ ਕਹਿੰਦਾ? ਸ਼ੇਸ਼ ਨਾਗ, ਜੀਵਨ ਕਾਗ ਭਸੁੰਡ, ਬਾਣੀ ਸਰਸਤੀ ਵੀ ਇਹੀ ਕਹਿੰਦੀ ਹੈ ਵੀ ਸਾਰੇ ਪਰਮਾਤਮਾ ਨੂੰ ਜਪੋ। ਬੇਨਤੀ ਕੀਤੀ, ਰਮਈਏ ਨੂੰ ਜਪ ਕੇ ਕੋਈ ਮਰਾਤਬੇ ਨੂੰ ਵੀ ਪਹੁੰਚਿਆ ਜੇ ਨਹੀਂ? ਕਹਿੰਦੇ ਤੁਸੀਂ ਰਮਈਏ ਨੂੰ ਜਪੋ, ਪਰਮਾਤਮਾ ਨੂੰ, ਕਿਉਂਕਿ ਰਮਈਏ ਦੇ ਨਾਮਾਂ ਨੂੰ ਜਪ ਕੇ ਜਿਹੜਾ ਅੰਤ ਸ਼ੇਸ਼ ਨਾਗ ਮਰਾਤਬੇ ਨੂੰ ਪਹੁੰਚਿਆ, ਔਰ ਸਾਰੇ ਜਣੇ ਨਾਮ ਜਪ ਕੇ ਹੀ ਤਾਂ ਵੱਡੇ ਹੋਏ ਨੇ। ਸੁਣਿਆ ਸਿੱਧ ਪੀਰ ਸੁਰਨਾਥ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਂ ਹੈ, ਇਸ ਕਰਕੇ ਸਾਰਾ ਕੁਝ ਗੁਰਬਾਣੀ ਦੇ ਅੰਦਰੋਂ ਹੋਣਾ ਸਾਰਾ ਕੁਛ। ਇਨ ਬਿਦ ਭਵ ਸਾਗਰ ਤਰਨਾ, ਇਸ ਪ੍ਰਕਾਰ ਦੀ ਰੀਤੀ ਨਾਲ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ, ਜਾਂ ਤਿਸ ਭਾਵੈ ਤਾਂ ਲਾਗੈ ਭਾਓ। ਜੇ ਵਾਹਿਗੁਰੂ ਨੂੰ ਭਾਵੇ ਨਾ, ਵਾਹਿਗੁਰੂ ਚਾਹਵੇ ਤਾਂ ਬੰਦੇ ਨੂੰ ਫਿਰ ਕੀ ਭਾਣਾ, ਮੰਨੇ ਬੰਦਾ ਤਾਂ ਭਾ ਜਾਂਦਾ ਪਰਮਾਤਮਾ ਨੂੰ, ਫਿਰ ਬੰਦੇ ਦੇ ਅੰਦਰ ਪ੍ਰੇਮ ਲੱਗ ਜਾਂਦਾ ਆ ਕੇ, ਜਦੋਂ ਪਰਮਾਤਮਾ ਨਾਲ ਪਿਆਰ ਕਰਦਾ ਭਾ ਜਾਂਦਾ ਪਰਮਾਤਮਾ ਨੂੰ। ਭਰਮ ਭੁਲਾਵਾ ਵਿੱਚ ਹੋ ਜਾਏ, ਉਸ ਪ੍ਰੇਮ ਦਾ ਸਦਕਾ ਹੀ ਹਿਰਦੇ ਚੋਂ ਭਰਮ ਦਾ ਭੁਲੇਖਾ ਦੂਰ ਹੋ ਜਾਂਦਾ। ਜਦੋਂ ਭਰਮ ਦੂਰ ਹੋ ਗਿਆ, ਜਿਵੇਂ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਪਹੁ ਫਟਾਲਾ ਹੋ ਗਿਆ, ਹਨੇਰਾ ਖਤਮ ਹੋ ਗਿਆ, ਇਸ ਤਰ੍ਹਾਂ ਭਰਮ ਵੀ ਦੌੜ ਜਾਂਦਾ। ਉਪਜੈ ਸਹਿਜ ਗਿਆਨ ਮਤ ਜਾਗੈ, ਸਹਿਜ ਹੁੰਦਾ ਪਰੋਕਸ਼ ਗਿਆਨ, ਸਤੋ ਗੁਣ ਜਾਂ ਵਿਰਾਗ ਉਤਪੰਨ ਹੋ ਜਾਂਦਾ ਜੀਵ ਦੇ ਅੰਦਰ, ਤੇ ਬੁੱਧੀ ਦੇ ਵਿੱਚ ਅਪਰੋਖ ਗਿਆਨ ਜਾਗਦਾ ਹੈ। ਕਿਉਂਕਿ ਇੱਕ ਗੁਪਤ ਗਿਆਨ ਹੈ, ਇੱਕ ਪ੍ਰਗਟ ਗਿਆਨ ਹੈ। ਪਰੋਸ਼ ਪਾਲੰਗ ਹੁੰਦਾ ਗੁਪਤ ਗਿਆਨ, ਤੇ ਅਪਰੋਕਸ਼ ਹੁੰਦਾ ਪ੍ਰਗਟ ਗਿਆਨ, ਬ੍ਰਹਮ ਗਿਆਨ ਹੋ ਜਾਂਦਾ ਹੈ। ਗੁਰਪ੍ਰਸਾਦ ਅੰਤਰ ਲਿਵ ਲਾਗੈ, ਸਤਿਗੁਰਾਂ ਦੀ ਕਿਰਪਾ ਕਰਕੇ ਅੰਦਰ ਜੋ ਪਰਮਾਤਮਾ ਉਹਦੇ ਵਿੱਚ ਲਿਵ ਲੱਗ ਜਾਂਦੀ ਬੰਦੇ ਦੀ। ਇਤ ਸੰਗਤ ਨਾਹੀ ਮਰਨਾ, ਇਸ ਪ੍ਰਕਾਰ ਦੀ ਸੰਗਤ ਕਰਨ ਨਾਲ ਫਿਰ ਨਿਸਫਲ ਮਰਨਾ ਨਹੀਂ ਹੁੰਦਾ, ਸਫਲਾ ਹੋ ਜਾਂਦਾ। ਹੁਕਮ ਪਛਾਣ ਤਾਂ ਖਸਮੈ ਮਿਲਣਾ ਰਹਾਉ, ਦੂਜਾ ਰਾਜੀ ਬਾਜੀ ਹੋ ਕੇ ਪਰਮਾਤਮਾ ਦੇ ਹੁਕਮ ਨੂੰ ਪਛਾਣੇ ਤਾਂ ਖਸਮ ਨਾਲ ਮਿਲਣਾ ਹੁੰਦਾ, ਰਹਾਉ ਦੂਜਾ। ਸੋ ਇਸ ਤਰ੍ਹਾਂ ਕਹਿੰਦੇ ਜਾਂ ਤੇ ਸੁਭਾਵ ਹੈ ਤਾਂ ਲਾਗੈ ਭਾਓ, ਜੇ ਉਹਨੂੰ ਭਾਜੇ ਪ੍ਰੇਮ ਲੱਗ ਜਾਂਦਾ ਹੈ। ਭਰਮ ਭੁਲਾਵਾ ਵਿੱਚੋਂ ਜਾਏ, ਭਰਮ ਦਾ ਭੁਲਾਵਾ ਅੰਦਰੋਂ ਚਲਿਆ ਜਾਂਦਾ। ਉਪਜੈ ਸਹਿਜ ਗਿਆਨ ਮਤ ਜਾਗੈ, ਗੁਰਪ੍ਰਸਾਦ ਅੰਤਰ ਨੇ ਵਿਲਾਗਾ, ਇਹ ਸਾਰਾ ਅਨਵੇ ਕਰਕੇ ਅਰਥ ਲੱਗਣੇ ਆ। ਇਹ ਤਾਂ ਸੰਗਤ ਨਾ ਹੀ ਮਰਨਾ, ਹੁਕਮ ਪਛਾਣ ਤਾਂ ਖਸਮੈ ਮਿਲਣਾ, ਜਾਂ ਉਹ ਪਰਮੇਸ਼ੁਰ ਨੂੰ ਭਾ ਜਾਵੇ ਤਾਂ ਜੀਵ ਦਾ ਗੁਰਾਂ ਨਾਲ ਪ੍ਰੇਮ ਲੱਗਦਾ। ਜਿਸ ਵੇਲੇ ਗੁਰਾਂ ਨਾਲ ਪ੍ਰੇਮ ਲੱਗਦਾ, ਉਹਦੀ ਕਿਰਪਾ ਹੋ ਗਈ, ਅਨੁਗ੍ਰਹ, ਤਾਂ ਪਰਮੇਸ਼ੁਰ ਦੇ ਹੁਕਮ ਪਛਾਣਨੇ ਅੰਦਰ ਲਿਵ ਲੱਗ ਜਾਂਦੀ ਹੈ, ਜਾਂ ਜਿਵ ਲਿਵ ਲੱਗੀ ਤਾਂ ਉਪਜੈ ਸਹਿਜ। ਫਿਰ ਸਤੋ ਗੁਣ ਦਾ ਜਿਹੜਾ ਵਿਰਾਗ ਹੈ ਉਹ ਜੀਵ ਦੇ ਅੰਦਰ ਪ੍ਰਗਟ ਹੋ ਜਾਂਦਾ। ਵਿਰਾਗ ਨਾਲ ਫਿਰ ਮੱਤੀ ਵਿੱਚ ਅਪਰੋਕਸ਼ ਗਿਆਨ ਹੋ ਜਾਂਦਾ ਪ੍ਰਗਟ। ਅਪਰੋਕ ਗਿਆਨ ਦੀ ਪ੍ਰਾਪਤੀ ਹੋਣ ਨਾਲ ਭਰਮ ਦਾ ਭੁਲੇਖਾ ਹਿਰਦੇ ਦੂਰ ਹੋ ਜਾਂਦਾ। ਜਿਵੇਂ ਮੰਦਰ ਵਿੱਚ ਦੀਪਕ ਜਗਾਉਣ ਨਾਲ ਭਾਵ ਘਰ ਦੇ ਵਿੱਚ ਦੀਵਾ ਜਗਾਈਏ ਹਨੇਰਾ ਦੂਰ ਹੋ ਜਾਂਦਾ, ਜਾਂ ਭਰਮ ਦੂਰ ਹੋਇਆ ਤਾਂ ਖਸਮੈ ਮਿਲਣਾ, ਤਾਂ ਫਿਰ ਪਰਮਾਤਮਾ ਨਾਲ ਮਿਲਾਪ ਹੋਇਆ। ਇਸ ਪ੍ਰਕਾਰ ਬ੍ਰਹਮ ਦੀ ਸੰਗਤ ਕਰਨ ਨਾਲ ਫਿਰ ਇਹਦਾ ਜਨਮ ਮਰ ਨਹੀਂ ਹੁੰਦਾ। ਇਹ ਪਹਿਲਾ ਸ਼ਬਦ ਭਗਤ ਕਬੀਰ ਜੀ ਦਾ ਸ੍ਰੀ ਰਾਗ ਦਾ ਸ਼ਰਵਣ ਕੀਤਾ। ਸੋ ਦੁਪਹਿਰ ਦੇ ਸਮੇਂ 12:15 ਤੋਂ 1:15 ਵਜੇ ਤੱਕ ਫਿਰ ਸਤਿਗੁਰੂ ਕਿਰਪਾ ਕਰਨਗੇ, ਅੱਗੇ ਭਗਤ ਬਾਣੀ ਹੋਰ ਸ਼ਰਵਣ ਕਰਾਂਗੇ, ਭਗਤ ਤ੍ਰਿਲੋਚਨ ਜੀ ਦਾ ਪਾਵਨ ਸ਼ਬਦ ਸ਼ਰਵਣ ਕਰਾਂਗੇ। ਵਾਹੇ